दंडौत बंदन हनिक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास याही कुल ते प्रगट होए ताही कुल को नाम पुन द्वादश गुरिंद को मेरी है प्रणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे हो प्रसंग इत्थे पहुंचा सी के बादशाही फौज अजीत सिंह नू गिरफ्तार करन दे वास्ते ओदे नाल जंग कर रही है। दूसरे पासे जिहड़ा अजीत सिंह है ओ एक कलाल दे घर दे विच तूड़ी वाले कोठे दे विच लुक गया है। बादशाह नू इस गल दा पता लगा उसने सारे शहर दे विच डोंडी पिटवाई कि जिहदे भी घर दे विच अजीत सिंह छुपिया है ओ पहला ही आण के दस देवे जेकर बाद दे विच ओ फड़िया गया ते जिहदे घर दे विच ओ लुकिया होवेगा ओनू बहुत वड्डी फिर सजा होवेगी। कल कथा इत्थे तक पहुंची सी अज इत्थों अगे मैं प्रारंभ करदा। फांसी दे दे हाथों कुटंब बचे न कैसे ले आलंब। बादशाह दा फरमान है कि जे बाद दे विच ओ आदमी दा पता लग गया जिसने अजीत सिंह नू पनाह दित्ती है ते फांसी दे दे के ओदा जरा सारा परिवार है ओ खत्म कर दिता जावेगा किसी भी तरीके दे नाल ओनू छड्या नहीं जावेगा और कोई उस नू आसरा नहीं होवेगा। सुन कलाल दिल हौल बिसाला जाए बताए दियो तिस काला। हुण इह जिहड़ा बादशाही हुक्म है बड़ा भय देण वाला है बड़ा डर देण वाला है। उस वेले ओ कलाल जिन्ने के अपने घर दे विच अपने तूड़ी वाले कोठे दे विच अजीत सिंह नू पनाह दित्ती सी ओ बहुत ज्यादा डर गया ते कहिंदे ने उसने की कीता जाए बताए दियो ते सकाला उसने आपे जाके बादशाह दे जिहड़े आदमी सी उन्हां नू दस दिता कि अजीत सिंह मेरे घर दे विच छुपिया है। छापे ओ यान कर है कर मेरे पाठ दी जय मुझ संग कनेरे। उस कलाल ने आख्या कि मेरे नाल तुसी अपने आदमी कलो ताकि अजीत सिंह नू जाके ओ कैद कर लैन दरअसल ते मेरे घर दे विच ही लुकिया होया। ले कर गमन्यो सात सिपाही जाए दिखायो निज कर माही। सात सिपाहियां नू ना लेके अपने घर दे विच ओ चला गया ते जिस कोठे दे विच उस नू लकाया सी ओ कोठे दा दरवाजा खोल के अजीत सिंह नू उन्हां दे सामने कर दिता।
गहलीनो तह ते तत्काला पहुंचे शाह निकट नर जाला।
छेती दे नाल ही उन्हां सिपाहियां ने कैद कर लिया अजीत सिंह नू ते बहुत सारे आदमी इकट्ठे होके बादशाह दी कचहरी दे विच अजीत सिंह नू नाल लैके पहुंच गए ने। सतगुरु गोविंद सिंह सच्चे पातशाह जी ने मानो कि इसे वास्ते इन्हां नू अपने सिख नहीं सी बनाया कि ਕਿਉਂਕਿ ਇਹਨਾਂ ਦੇ ਵਿੱਚ ਸਿਦਕ ਨਹੀਂ ਸੀ, ਇਹ ਗੁਰੂ ਦੀ ਕਦੇ ਵੀ ਮਦਦ ਨਹੀਂ ਕਰ ਸਕਦੇ। ਇਸੇ ਕਰਕੇ ਗੁਰੂ ਜੀ ਨੇ ਸਿੱਖ ਨਹੀਂ ਸੀ ਬਣਾਇਆ, ਪਰ ਅਜੀਤ ਸਿੰਘ ਨੇ ਆਪਣੇ ਸਿੱਖ ਬਣਾਇਆ, ਪਰ ਤਾਂ ਵੀ ਆਪਣੇ ਗੁਰੂ ਦੀ ਉਹਨਾਂ ਨੇ ਕੋਈ ਇਮਦਾਦ ਨਹੀਂ ਕੀਤੀ ਤੇ ਬਾਦਸ਼ਾਹ ਦੀ ਫੌਜ ਦੇ ਹਵਾਲੇ ਉਹਨੂੰ ਕਰ ਦਿੱਤਾ।
ਹੇਰਤ ਹੁਕਮ ਦੇਨ ਰਿਸ ਤਾਰ ਕੇ ਗਜ ਕੇ ਪਗ ਸੋ ਬੰਧਨ ਕਰਕੇ।
ਦੇਖਦਿਆਂ ਹੀ ਅਜੀਤ ਸਿੰਘ ਨੂੰ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਹਾਥੀ ਦੇ ਪੈਰ ਦੇ ਨਾਲ ਬੰਨ ਕੇ ਇਸ ਅਜੀਤ ਸਿੰਘ ਨੂੰ ਮਾਰ ਦਿੱਤਾ ਜਾਵੇ।
ਬਾਰ ਬਾਰ ਪੁਰ ਗਰੀਅਨ ਫੇਰੋ ਨਿਕਸੈ ਪ੍ਰਾਣ ਵਹਿਰ ਤਬ ਗੋਰੋ।
ਕਹਿਣ ਲੱਗਾ ਕਿ ਬਾਰ ਬਾਰ ਹਰ ਇੱਕ ਗਲੀ ਦੇ ਵਿੱਚ ਇਸ ਨੂੰ ਹਾਥੀ ਦੇ ਪੈਰ ਦੇ ਨਾਲ ਬੰਨ ਕੇ ਫਿਰਵਾਇਆ ਜਾਵੇ। ਕਹਿੰਦਾ ਕਿ ਜਦੋਂ ਇਸ ਦੇ ਪ੍ਰਾਣ ਨਿਕਲ ਜਾਣ, ਜਦੋਂ ਇਹ ਮਰ ਜੇ ਤੇ ਫਿਰ ਕਿਤੇ ਦੂਰ ਸੁੱਟ ਦਿਓ।
ਪਾਏ ਦਾਮ ਦਿੜ ਬੰਧਨ ਕਰਿਓ ਕੁੰਚਰ ਸੰਗ ਬੰਧ ਪੁਰ ਫਿਰਿਓ।
ਉਸੇ ਵੇਲੇ ਅਜੀਤ ਸਿੰਘ ਦੀ ਲੱਤ ਦੇ ਨਾਲ ਰੱਸੀ ਪਾ ਲਈ ਗਈ ਹੈ, ਦੂਸਰੇ ਪਾਸੇ ਉਹ ਜਿਹੜੀ ਰੱਸੀ ਹੈ ਹਾਥੀ ਦੇ ਪੈਰ ਦੇ ਨਾਲ ਬੰਨ ਦਿੱਤੀ ਗਈ ਹੈ ਤੇ ਕਹਿੰਦੇ ਨੇ ਕੁੰਚਰ ਨੂੰ ਹਾਥੀ ਨੂੰ ਉਹਨਾਂ ਨੇ ਤੋੜ ਦਿੱਤਾ। ਇਸ ਤਰੀਕੇ ਦੇ ਨਾਲ ਉਹਨਾਂ ਨੇ ਤੋੜਨਾ ਹਾਥੀ ਨੂੰ ਸ਼ੁਰੂ ਕੀਤਾ।
ਚਤ ਚਰਨ ਕਸੀ ਤਤ ਚਲਿਓ ਹੇਰਨ ਹੇਤ ਪੁੰਜ ਨਰ ਮਿਲਿਓ।
ਕਵੀ ਜੀ ਲਿਖ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਹਾਥੀ ਆਪਣੇ ਪੈਰਾਂ ਨੂੰ ਖਿੱਚਦਾ ਜਾ ਰਿਹਾ ਤੇ ਉਸ ਦੇ ਪੈਰਾਂ ਦੇ ਚੱਲਣ ਦੇ ਨਾਲ ਮਗਰ ਮਗਰ ਅਜੀਤ ਸਿੰਘ ਘਸੀਟੀ ਦਾ ਜਾਂਦਾ ਹੈ। ਹੇਰਨ ਦੇ ਵਾਸਤੇ, ਲੋਕ ਦੇਖਣ ਦੇ ਵਾਸਤੇ ਬਹੁਤ ਸਾਰੇ ਇਕੱਠੇ ਹੋਏ ਨੇ।
ਹਾਏ ਹਾਏ ਕਰ ਬਹੁ ਬਿਲ ਲਾਇਓ ਮਾਤਾ ਸ੍ਰਾਪ ਦੀਨ ਚਿਤ ਆਇਓ।
ਹੁਣ ਅਜੀਤ ਸਿੰਘ ਹਾਏ ਹਾਏ ਦੀ ਪੁਕਾਰ ਕਰਦਾ ਹੈ, ਬਹੁਤ ਜ਼ਿਆਦਾ ਵਿਰਲਾਪ ਕਰ ਰਿਹਾ ਹੈ। ਉਸ ਵੇਲੇ ਉਸ ਨੂੰ ਆਪਣੀ ਮਾਤਾ ਸੁੰਦਰੀ ਜੀ ਦਾ ਦਿੱਤਾ ਹੋਇਆ ਸ੍ਰਾਪ ਯਾਦ ਆਇਆ।
ਹਿਰਦੈ ਬਸੂਰਤ ਬਹੁ ਦੁੱਖ ਪਾਵੈ ਉਤਰਿਓ ਮਾਸ ਹਾਰਡ ਦ੍ਰਿਸ਼ਟ ਆਵੈ।
ਮਾਨੋ ਕਿ ਬਹੁਤ ਜ਼ਿਆਦਾ ਝੁਰਦਾ ਹੈ, ਬੜਾ ਦੁੱਖ ਪਾ ਰਿਹਾ ਹੈ, ਉਹਦੇ ਸਰੀਰ ਦੇ ਉੱਤੋਂ ਸਾਰਾ ਜਿਹੜਾ ਮਾਸ ਹੈ ਉਹ ਮਾਨੋ ਕਿ ਘਸੀਟਦਿਆਂ ਹੀ ਉੱਡ ਚੁੱਕਾ ਹੈ, ਮਾਸ ਸਾਰਾ ਨਿਕਲ ਚੁੱਕਿਆ ਹੈ ਤੇ ਥੱਲੋਂ ਜਿਹੜੀਆਂ ਹੱਡੀਆਂ ਨੇ ਨਾ ਉਹ ਨਜ਼ਰੀ ਪੈਂਦੀਆਂ ਨੇ, ਭਾਵ ਕਿ ਹੱਡੀਆਂ ਨਿਕਲ ਆਈਆਂ ਨੇ, ਮਾਸ ਉੱਡ ਗਏ।
ਸਾਗਰੇ ਦਿਨ ਮੈਂ ਫੇਰਨ ਕਰਿਓ ਗਰੀ ਬਜਾਰਨ ਮੇ ਗਜ ਫਿਰਿਓ।
ਸਾਰੇ ਦਿਨ ਤੱਕ ਗਲੀਆਂ ਤੇ ਬਾਜ਼ਾਰਾਂ ਦੇ ਵਿੱਚ ਉਸ ਹਾਥੀ ਨੂੰ ਫੇਰਦੇ ਰਹੇ ਨੇ, ਇਸੇ ਤਰੀਕੇ ਦੇ ਨਾਲ ਸਾਰੀ ਦਿਹਾੜੀ ਉਹ ਦੁੱਖ ਪਾਉਂਦਾ ਰਿਹਾ।
ਤਉ ਨਾ ਨਿਕਸੇ ਪ੍ਰਾਣ ਤਿਸੀ ਕੇ ਬਹੁ ਦੁੱਖ ਪਾਵਣ ਸਰਾਪ ਜਿਸੀ ਕੇ।
ਹੁਣ ਕਵੀ ਜੀ ਲਿਖਦੇ ਨੇ ਭਾਵੇਂ ਸਾਰਾ ਦਿਨ ਦੁੱਖ ਨੂੰ ਪਾਉਂਦਾ ਰਿਹਾ ਪਰ ਫੇਰ ਵੀ ਉਸਦੇ ਪ੍ਰਾਣ ਨਹੀਂ ਨਿਕਲੇ, ਉਹ ਮਰਿਆ ਨਹੀਂ ਹੈ। ਕਿਉਂ ਨਹੀਂ ਮਰਿਆ? ਕਿਉਂਕਿ ਬਹੁ ਦੁੱਖ ਪਾਵਣ ਸਰਾਪ ਜਿਸੀ ਕੋ, ਭਾਵ ਜਿਸ ਨੂੰ ਬਹੁਤ ਦੁੱਖ ਪਾਉਣ ਦਾ ਸਰਾਪ ਮਿਲਿਆ ਹੈ ਉਹ ਸਰਾਪ ਪੂਰਾ ਹੋ ਰਿਹਾ ਤਾਂ ਵੀ ਉਸਦੇ ਪ੍ਰਾਣ ਨਹੀਂ ਨਿਕਲੇ, ਉਹ ਮਰਿਆ ਨਹੀਂ।
ਨਿਕਸਿਓ ਸੰਧਿਆ ਮੈਂ ਪੁਰ ਬਾਹਰ ਗਏ ਪਹਾੜੀ ਲੱਗ ਜਿਸ ਠਾਹਰ।
ਕਰੀਬ ਜਦੋਂ ਸ਼ਾਮਾਂ ਪਈਆਂ ਤੇ ਹਾਥੀ ਨੂੰ ਚਲਾਉਣ ਵਾਲੇ ਜਿਹੜੇ ਆਦਮੀ ਸਨ ਉਹ ਹਾਥੀ ਨੂੰ ਨਗਰ ਦੇ ਵਿੱਚੋਂ ਬਾਹਰ ਲੈ ਗਏ। ਇੱਕ ਲਾਗੇ ਛੋਟੀ ਜਿਹੀ ਪਹਾੜੀ ਸੀ, ਉਹਨਾਂ ਨੇ ਹਾਥੀ ਨੂੰ ਉਸ ਪਹਾੜੀ ਦੇ ਉੱਤੇ ਚੜਾ ਦਿੱਤਾ।
ਊਚ ਨੀਚ ਥਲ ਪਰ ਜਬ ਫਿਰਿਓ ਤਬ ਸਿਰ ਪਗ ਤਰ ਦਬ ਫੁੱਟ ਪਰਿਓ।
ਹੁਣ ਉੱਚੀ ਨੀਵੀਂ ਜਗ੍ਹਾ ਹੁੰਦੀ ਹੈ ਪਹਾੜੀ ਦੀ, ਉੱਚੀ ਤੇ ਨੀਵੀਂ ਜਗ੍ਹਾ ਦੇ ਉੱਤੇ ਉਹ ਹਾਥੀ ਫਿਰਦਾ ਰਿਹਾ, ਮਗਰ ਮਗਰ ਘਸੀਟੀ ਦਾ ਜਾਂਦਾ ਰਿਹਾ ਉਹ ਅਜੀਤ ਸਿੰਘ ਤੇ ਕਹਿੰਦੇ ਨੇ ਆਖਿਰਕਾਰ ਹਾਥੀ ਦੇ ਪੈਰ ਥੱਲੇ ਉਹਦਾ ਜਿਹੜਾ ਸਿਰ ਆ ਗਿਆ ਉਹ ਦੱਬਿਆ ਗਿਆ ਤੇ ਸਿਰ ਫਟ ਗਿਆ, ਅਜੀਤ ਸਿੰਘ ਮਰ ਗਿਆ।
ਇਮ ਦਿੱਲੀ ਪੁਰ ਮੇ ਸੋ ਮਾਰਾ ਸਿੱਖਣ ਮਹਾ ਤ੍ਰਾਸ ਕੋ ਤਾਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਦਿੱਲੀ ਦੇ ਸ਼ਹਿਰ ਦੇ ਵਿੱਚ ਅਜੀਤ ਸਿੰਘ ਨੂੰ ਇਸ ਤਰੀਕੇ ਦੇ ਨਾਲ ਮਾਰ ਦਿੱਤਾ ਗਿਆ। ਇਸ ਅਜੀਤ ਸਿੰਘ ਦੀ ਇਸ ਤਰ੍ਹਾਂ ਦੀ ਮੌਤ ਨੂੰ ਦੇਖ ਕੇ ਬਾਕੀ ਦੇ ਜਿਹੜੇ ਸਿੱਖ ਨੇ ਉਹ ਵੀ ਬਹੁਤ ਜ਼ਿਆਦਾ ਡਰ ਗਏ।
ਉਤ ਮਾਤਾ ਸੁੰਦਰੀ ਜਬ ਗਈ ਦਿਨ ਦਵਾਦਸ਼ ਤਬ ਬਾਸਤ ਪਈ।
ਹੁਣ ਗ੍ਰੰਥਾਕਾਰ ਜੀ ਕਹਿੰਦੇ ਨੇ ਇੱਕ ਪਾਸੇ ਦਿੱਲੀ ਵਿੱਚ ਤੇ ਅਜੀਤ ਸਿੰਘ ਮਾਰਿਆ ਗਿਆ, ਪਰ ਦੂਸਰੇ ਪਾਸੇ ਮਾਤਾ ਸੁੰਦਰੀ ਜੀ ਜਿਹੜੇ ਕਿ ਭਰਤਗੜ ਦੇ ਵਿੱਚ ਪਹੁੰਚੇ ਹੋਏ ਨੇ, ਉਹਨਾਂ ਨੇ ਭਰਤਗੜ ਦੇ ਵਿੱਚ 12 ਕੁ ਦਿਨ ਬਤੀਤ ਕੀਤੇ।
ਭਾਈ ਨਰੇਸ਼ਰ ਕੋ ਸੁਧ ਤਹਾ ਗੁਰ ਪਤਨੀ ਪਹੁੰਚੀ ਪੁਰ ਹਾਂ।
ਭਰਤਗੜ ਦਾ ਜਿਹੜਾ ਰਾਜਾ ਸੀ ਉਸ ਨੂੰ ਕਰੀਬ 12 ਦਿਨਾਂ ਤੋਂ ਬਾਅਦ ਇਹ ਖਬਰ ਮਿਲੀ ਹੈ ਕਿ ਗੁਰੂ ਜੀ ਪਤਨੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਮਹਿਲ ਨੇ ਉਹ ਮੇਰੇ ਸ਼ਹਿਰ ਦੇ ਵਿੱਚ ਆਏ ਹੋਏ ਨੇ।
ਸ਼ਾਹ ਸੰਗ ਕੁਛ ਬਿਗੜੀ ਬਾਤ ਪਾਲਕ ਪਛਚਾਤੀ ਕੀਆ ਘਾਤ।
ਰਾਜੇ ਨੂੰ ਇਸ ਗੱਲ ਦਾ ਵੀ ਪਤਾ ਲੱਗਾ ਕਿ ਬਾਦਸ਼ਾਹ ਦੇ ਨਾਲ ਇਹਨਾਂ ਦੀ ਜਿਹੜੀ ਗੱਲ ਹੈ ਉਹ ਵਿਗੜੀ ਹੋਈ ਹੈ। ਜਦੋਂ ਦੇ ਮਾਤਾ ਜੀ ਇੱਧਰ ਨੂੰ ਆਏ ਨੇ ਇਹਨਾਂ ਦੇ ਆਉਣ ਦੇ ਪਿੱਛੋਂ ਇਹਨਾਂ ਦਾ ਜਿਹੜਾ ਪਾਲਕ ਪੁੱਤਰ ਅਜੀਤ ਸਿੰਘ ਹੈ ਬਾਦਸ਼ਾਹ ਨੇ ਉਹਨੂੰ ਵੀ ਮਰਵਾ ਦਿੱਤਾ।
ਡਰਿਓ ਮੂੜ ਨਿਜ ਮਨ ਜ ਪਠਾਇਓ ਮਾਤ ਸੁੰਦਰੀ ਕੇ ਟਿਗ ਆਇਓ।
ਉਸ ਵੇਲੇ ਜਿਹੜਾ ਭਰਤਗੜ ਦਾ ਰਾਜਾ ਸੀ ਉਹ ਮੂਰਖ ਡਰ ਗਿਆ। ਉਹਨੇ ਆਪਣਾ ਇੱਕ ਆਦਮੀ ਮਾਤਾ ਜੀ ਦੇ ਕੋਲ ਭੇਜਿਆ ਕਿ ਮਾਤਾ ਜੀ ਨੂੰ ਜਾ ਕੇ ਕਹਿ ਦੇਵੋ ਕਿ ਸਾਡੇ ਨਗਰ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ ਉਹ ਨਾ ਠਹਿਰਨ।
ਹਾਥ ਜੋਰ ਤਬ ਬਾਤ ਸੁਣਾਈ ਕਰੋ ਨਾ ਆਪਣਾ ਬਾਸ ਇਸ ਥਾਈ।
ਹੱਥ ਜੋੜ ਕੇ ਉਸ ਆਦਮੀ ਨੇ ਮਾਤਾ ਜੀ ਨੂੰ ਅਰਜ ਕੀਤੀ ਹੈ ਜਿਹੜਾ ਕਿ ਭਰਤਗੜ ਦੇ ਰਾਜੇ ਨੇ ਭੇਜਿਆ, ਕਹਿੰਦਾ ਹੈ ਮਾਤਾ ਜੀ ਤੁਸੀਂ ਇਸ ਜਗ੍ਹਾ ਦੇ ਉੱਤੇ ਵਾਸਾ ਨਾ ਕਰੋ।
ਸ਼ਾਹ ਕੇ ਸੰਗ ਬੇਗਾਰ ਤੁਹਾਰਾ ਸੁਣ ਭੂਪਤ ਨੇ ਡਰ ਬਹੁਤ ਤਾਰਾ।
ਉਸਨੇ ਆਖਿਆ ਹੈ ਕਿ ਸਾਡਾ ਜਿਹੜਾ ਰਾਜਾ ਹੈ ਉਹ ਬਹੁਤ ਜ਼ਿਆਦਾ ਡਰਿਆ ਹੈ, ਕਿਉਂਕਿ ਉਸ ਨੂੰ ਪਤਾ ਲੱਗਾ ਹੈ ਕਿ ਬਾਦਸ਼ਾਹ ਦੇ ਨਾਲ ਤੁਹਾਡਾ ਝਗੜਾ ਹੈ, ਤੁਹਾਡਾ ਵੈਰ ਹੈ।
ਅਪਰ ਸਥਾਨ ਬਾਸ ਕੋ ਕਰੀਐ ਨਿਜ ਵਸਤੂ ਲੈ ਅਪਰ ਸਿਧਈਐ।
ਇਸ ਕਰਕੇ ਆਪਣੀਆਂ ਚੀਜ਼ਾਂ ਨੂੰ ਨਾ ਲੈ ਕੇ ਤੁਸੀਂ ਆਪਣਾ ਵਾਸਾ ਜਿਹੜਾ ਹੈ ਨਾ ਕਿਸੇ ਹੋਰ ਨਗਰ ਕਿਸੇ ਹੋਰ ਸ਼ਹਿਰ ਦੇ ਵਿੱਚ ਕਰੋ। ਇਸ ਜਗ੍ਹਾ ਦੇ ਉੱਤੇ ਰਾਜੇ ਨੇ ਆਖਿਆ ਕਿ ਤੁਸੀਂ ਨਹੀਂ ਰਹਿ ਸਕਦੇ, ਜੇਕਰ ਤੁਸੀਂ ਰਹੋਗੇ ਤੁਹਾਡਾ ਬਾਦਸ਼ਾਹ ਦੇ ਨਾਲ ਵੈਰ ਹੈ ਤੇ ਉਹ ਸਾਡਾ ਵੀ ਵੈਰੀ ਬਣ ਜਾਏਗਾ।
ਸੁਣ ਮਾਤਾ ਮਨ ਚਿੰਤ ਉਪਾਈ ਚੱਲ ਬੇਹੇਤ ਤਿਆਰੀ ਕਰਵਾਈ।
ਉਸ ਵੇਲੇ ਮਾਤਾ ਜੀ ਨੇ ਗੱਲਾਂ ਨੂੰ ਸੁਣਿਆ, ਮਨ ਦੇ ਵਿੱਚ ਬਹੁਤ ਜ਼ਿਆਦਾ ਚਿੰਤਾ ਆਈ ਹੈ, ਪਰ ਮਾਤਾ ਜੀ ਦੇ ਕੋਲ ਹੋਰ ਕੋਈ ਉਪਾਅ ਨਹੀਂ ਹੈ, ਇਸ ਕਰਕੇ ਉਹਨਾਂ ਨੇ ਮਾਨੋ ਕੇ ਉੱਥੋਂ ਅੱਗੇ ਜਾਣ ਦੀ ਤਿਆਰੀ ਕੀਤੀ।
ਚੜ ਸਯੰਦਨ ਪਰ ਤੁਰਤ ਪਰਾਰੀ ਪਹੁੰਚੀ ਮਥੁਰਾ ਪੁਰੀ ਮਝਾਰੀ।
ਰੱਥ ਦੇ ਉੱਤੇ ਚੜ ਕੇ ਉਸ ਵੇਲੇ ਮਾਤਾ ਸੁੰਦਰੀ ਜੀ ਆਪਣੇ ਪੋਤਰੇ ਹਠੀ ਸਿੰਘ ਨੂੰ ਤੇ ਆਪਣੀ ਨੂੰ ਅਜੀਤ ਸਿੰਘ ਦੀ ਘਰਵਾਲੀ ਨੂੰ ਨਾਲ ਲੈ ਕੇ ਰੱਥ ਦੇ ਉੱਤੇ ਚੜ ਕੇ ਮਥੁਰਾ ਨਗਰੀ ਦੇ ਵਿੱਚ ਪਹੁੰਚ ਗਏ।
ਜਮਨਾ ਤੀਰ ਕਰਿਓ ਨਿਜ ਡੇਰਾ ਤਹਿਰ ਪੁਰੀ ਪਾਲਕ ਸੁਣ ਤਿਸ ਬੇਰਾ।
ਜਮਨਾ ਨਦੀ ਦੇ ਕਿਨਾਰੇ ਦੇ ਉੱਤੇ ਜਾ ਕੇ ਮਾਤਾ ਜੀ ਨੇ ਡੇਰਾ ਲਾਇਆ ਹੈ। ਉਥੋਂ ਦਾ ਜਿਹੜਾ ਪੁਰੀ ਪਾਲਕ ਸੀ ਭਾਵ ਉਥੋਂ ਦਾ ਸ਼ਹਿਰ ਦਾ ਜਿਹੜਾ ਹਾਕਮ ਸੀ ਉਸ ਨੂੰ ਮਾਤਾ ਜੀ ਦੇ ਆਉਣ ਦੀ ਖਬਰ ਮਿਲੀ।
ਲੈ ਕਰ ਪੇਟ ਮਿਲਨ ਕੋ ਆਵਾ ਹਾਥ ਜੋਰ ਪਗ ਮਾਥ ਟਿਕਾਵਾ।
ਸ਼ਹਿਰ ਦਾ ਜਿਹੜਾ ਹਾਕਮ ਸੀ ਉਹ ਪੇਟਾਂ ਨੂੰ ਨਾਲ ਲੈ ਕੇ ਮਾਤਾ ਜੀ ਨੂੰ ਮਿਲਣ ਦੇ ਵਾਸਤੇ ਪਹੁੰਚਿਆ ਹੈ। ਉਹਨੇ ਮਾਤਾ ਜੀ ਦੇ ਚਰਨਾਂ ਦੇ ਵਿੱਚ ਆਣ ਕੇ ਪੇਟਾ ਰੱਖੀ ਹੈ ਤੇ ਆਪਣੇ ਸਿਰ ਨੂੰ ਮਾਤਾ ਜੀ ਦੇ ਚਰਨਾਂ ਦੇ ਨਾਲ ਲਾ ਕੇ ਸਪਰਸ਼ ਕਰਕੇ ਮੱਥਾ ਟੇਕਿਆ।
ਕਰੋ ਮਾਤ ਜੀ ਪੁਰ ਮੇ ਬਾਸਾ ਦੇਵੋ ਮੈਂ ਰੁਚਿਰ ਆਵਾਸਾ।
ਉਸ ਸ਼ਹਿਰ ਦੇ ਹਾਕਮ ਨੇ ਮਾਤਾ ਜੀ ਨੂੰ ਆਖਿਆ ਹੈ ਹੇ ਮਾਤਾ ਜੀ ਤੁਸੀਂ ਇਸ ਨਗਰੀ ਦੇ ਵਿੱਚ ਬੜੇ ਆਰਾਮ ਦੇ ਨਾਲ ਰਹਿ ਸਕਦੇ ਹੋ। ਕਹਿੰਦਾ ਹੈ ਮਾਤਾ ਜੀ ਮੈਂ ਸੋਹਣੇ ਘਰ ਦੇ ਵਿੱਚ ਤੁਹਾਡਾ ਡੇਰਾ ਲਵਾ ਦਿਆਂਗਾ।
ਜੈਪੁਰ ਕੇ ਰਾਜੇ ਤੁਮ ਦਾਸ ਪਾਠੋਂ ਖਬਰ ਛਿਪਰ ਤਿੰਨ ਪਾਸ। ਉਸ ਸ਼ਹਿਰ ਦੇ ਹਾਕਮ ਨੇ ਇਹ ਵੀ ਆਖਿਆ ਕਿ ਮਾਤਾ ਜੀ, ਜੈਪੁਰ ਦਾ ਜਿਹੜਾ ਰਾਜਾ ਹੈ ਨਾ, ਉਹ ਤੁਹਾਡਾ ਮਾਨੋ ਕੇ ਬੜਾ ਸੇਵਕ ਹੈ, ਮੈਂ ਹੁਣੇ ਹੀ ਉਸ ਨੂੰ ਤੁਹਾਡੇ ਇੱਥੇ ਪਹੁੰਚਣ ਦੀ ਖਬਰ ਭੇਜ ਦਿੰਦਾ। ਸਕਲ ਪਾਂਤ ਕੋ ਦੇਹ ਗੁਜ਼ਾਰਾ, ਸਮਾਂ ਬਿਤਾਵਤ ਬੈਠ ਸੁਕਾਰਾ। ਉਸਨੇ ਆਖਿਆ ਹੈ ਕਿ ਚੰਗੇ ਤਰੀਕੇ ਦੇ ਨਾਲ ਮਾਤਾ ਜੀ ਤੁਹਾਡਾ ਇੱਥੇ ਗੁਜ਼ਾਰਾ ਚੱਲ ਪਵੇਗਾ, ਮਾਨੋ ਕਿ ਜਿੰਨਾ ਚਿਰ ਤੁਸੀਂ ਚਾਹੋ ਸੁਖ ਦੇ ਨਾਲ ਇੱਥੇ ਦਿਨਾਂ ਨੂੰ ਬਤੀਤ ਕਰ ਸਕਦੇ। ਇਮ ਕਹਿ ਲੇ ਕਰ ਅੰਤਰ ਗਯੋ, ਸ਼ੁਭ ਆਵਾਸ ਮੈਂ ਬਾਸਾ ਦਯੋ। ਇਸ ਤਰ੍ਹਾਂ ਕਹਿ ਕੇ ਮਾਤਾ ਜੀ ਨੂੰ ਬੜੇ ਸਤਿਕਾਰ ਦੇ ਨਾਲ ਇੱਕ ਸੋਹਣੇ ਬਣੇ ਹੋਏ ਮਕਾਨ ਦੇ ਵਿੱਚ ਲੈ ਗਿਆ ਤੇ ਉਸ ਜਗ੍ਹਾ ਦੇ ਉੱਤੇ ਮਾਤਾ ਜੀ ਦਾ ਡੇਰਾ ਲਵਾ ਦਿੱਤਾ। ਬਾਂਛਤ ਸਰਬ ਵਸਤ ਪਹੁੰਚਾਈ, ਬਹੁਤ ਭਾਵ ਤੇ ਸੇਵ ਕਮਾਈ। ਜੋ ਵੀ ਚੀਜ਼ਾਂ ਮਾਤਾ ਜੀ ਨੂੰ ਲੋੜੀਂਦੀਆਂ ਸਨ ਉਹ ਸਾਰੀਆਂ ਮਾਤਾ ਜੀ ਦੇ ਕੋਲ ਭੇਜੀਆਂ ਗਈਆਂ ਨੇ। ਇਸ ਤਰੀਕੇ ਦੇ ਨਾਲ ਬੜੇ ਪ੍ਰੇਮ ਤੇ ਭਾਵ ਦੇ ਨਾਲ ਉਸ ਸ਼ਹਿਰ ਦੇ ਹਾਕਮ ਨੇ ਮਾਤਾ ਜੀ ਦੀ ਸੇਵਾ ਕੀਤੀ। ਪੁਨ ਜੈਪੁਰ ਕੋ ਸੁਧ ਪਹੁੰਚਾਈ, ਮਾਤ ਤੁਹਾਰੇ ਪੁਰ ਮੈਂ ਆਈ। ਇਸ ਤੋਂ ਬਾਅਦ ਉਸਨੇ ਰਾਜੇ ਦੇ ਵੱਲ, ਜੈਪੁਰ ਦੇ ਰਾਜੇ ਦੇ ਵੱਲ ਖਬਰ ਭੇਜੀ ਹੈ ਕਿ ਮਾਤਾ ਸੁੰਦਰੀ ਜੀ ਤੁਹਾਡੇ ਮਾਨੋ ਕੇ ਸ਼ਹਿਰ ਦੇ ਵਿੱਚ ਹੀ ਪਹੁੰਚੇ ਹੋਏ ਨੇ। ਸੁਣ ਕਰ ਤਿੰਨੋ ਗ੍ਰਾਮ ਦੋਏ ਦੀਏ, ਲਿਖ ਕਰ ਪਟੇ ਪਠਾਵਣ ਕੀਏ। ਜਦੋਂ ਰਾਜੇ ਨੂੰ ਪਤਾ ਲੱਗਾ ਕਿ ਮਾਤਾ ਜੀ ਮੇਰੇ ਇਲਾਕੇ ਦੇ ਵਿੱਚ ਪਹੁੰਚੇ ਨੇ, ਮੇਰੀ ਰਿਆਸਤ ਦੇ ਵਿੱਚ ਪਹੁੰਚੇ ਨੇ, ਉਸਨੇ ਕਹਿੰਦੇ ਨੇ ਦੋ ਪਿੰਡਾਂ ਦੀ ਜਿਹੜੀ ਜਗੀਰ ਸੀ ਨਾ, ਉਹ ਪਟੇ ਲਿਖ ਕੇ ਆਪਣੇ ਇੱਕ ਦਾਸ ਨੂੰ ਉਸ ਮਥੁਰਾ ਦੇ ਵਿੱਚ ਭੇਜ ਦਿੱਤਾ। ਸੁਣ ਕਰ ਤੈਨੂੰ ਗ੍ਰਾਮ ਦੋਏ ਦੀਏ, ਲਿਖ ਕਰ ਪਠੇ ਪਠਾਵਣ ਕੀਏ। ਦੋ ਪਿੰਡਾਂ ਦੀ ਜਗੀਰ ਉਸ ਵੇਲੇ ਜੈਪੁਰ ਦੇ ਰਾਜੇ ਨੇ ਮਾਤਾ ਜੀ ਦੇ ਨਾਂ ਲਿਖ ਦਿੱਤੀ। ਅਪਰ ਤਗੀਦ ਕਰੀ ਬਹੁ ਪਾਂਤੀ, ਸੇਵਾ ਕਰੋ ਪ੍ਰਾਤ ਦਿਨ ਰਾਤੀ। ਇਸ ਤੋਂ ਇਲਾਵਾ ਰਾਜੇ ਨੇ ਉਸ ਸ਼ਹਿਰ ਦੇ ਹਾਕਮ ਦੇ ਵੱਲ ਇੱਕ ਚਿੱਠੀ ਲਿਖੀ ਹੈ, ਬੜੀ ਤਗੀਦ ਕੀਤੀ ਗਈ ਹੈ ਉਸ ਚਿੱਠੀ ਦੇ ਵਿੱਚ ਕਿ ਹਰ ਇੱਕ ਪ੍ਰਕਾਰ ਦੇ ਨਾਲ ਸਵੇਰੇ ਤੇ ਸ਼ਾਮ ਮਾਤਾ ਜੀ ਦੀ ਸੇਵਾ ਚੰਗੇ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ। ਸੁੰਦਰ ਕਰ ਦੀਜੈ ਬਣਵਾਏ, ਬਾਂਛਤ ਵਸਤੂ ਸਰਬ ਪਹੁੰਚਾਏ। ਉਸ ਰਾਜੇ ਨੇ ਚਿੱਠੀ ਦੇ ਵਿੱਚ ਲਿਖਿਆ ਹੈ ਕਿ ਮਾਤਾ ਜੀ ਦੇ ਵਾਸਤੇ ਇੱਕ ਸੋਹਣਾ ਜਿਹੜਾ ਨਵਾਂ ਘਰ ਹੈ ਉਹ ਬਣਵਾ ਦਿੱਤਾ ਜਾਵੇ, ਤੇ ਜਿੰਨੀਆਂ ਵੀ ਮਾਤਾ ਜੀ ਨੂੰ ਚੀਜ਼ਾਂ ਲੋੜੀਂਦੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਸਮੇਂ ਸਿਰ ਪਹੁੰਚਾਈਆਂ ਜਾਣ। ਪੁਰ ਪਾਲਕ ਟਿਗ ਪਾਠੇ ਉਹ ਸੋਇਆਓ, ਸਭ ਮਾਤਾ ਕੇ ਦਾਸ ਸੁਣਾਓ। ਉਹ ਜੋ ਪੁਰੀ ਦਾ ਪਾਲਕ ਹੈ, ਜਿਹੜਾ ਸ਼ਹਿਰ ਦਾ ਹਾਕਮ ਹੈ, ਉਸ ਦੇ ਕੋਲ ਰਾਜੇ ਦੀ ਚਿੱਠੀ ਆਈ ਹੈ। ਉਸਨੇ ਕਹਿਣ ਲੱਗੇ ਮਾਤਾ ਜੀ ਦੀ ਸੇਵਾ ਦੇ ਵਾਸਤੇ ਬਹੁਤ ਸਾਰੇ ਦਾਸਾਂ ਨੂੰ ਲਾ ਦਿੱਤਾ। ਮਥਰਾ ਨਿਕਟ ਦਏ ਦੋ ਗ੍ਰਾਮੂ, ਸਦਨ ਬਣਾਏ ਕੀਨ ਅਭਿਰਾਮੂ। ਮਥਰਾ ਦੇ ਲਾਗੇ ਹੀ ਦੋ ਪਿੰਡਾਂ ਦੀ ਜਗੀਰ ਮਾਤਾ ਜੀ ਨੂੰ ਦੇ ਦਿੱਤੀ ਗਈ ਤੇ ਉਸ ਜਗੀਰ ਦੇ ਵਿੱਚ ਹੀ ਮਾਤਾ ਜੀ ਦੇ ਰਹਿਣ ਦੇ ਵਾਸਤੇ ਇੱਕ ਬਹੁਤ ਹੀ ਸੋਹਣਾ ਮਕਾਨ ਤਿਆਰ ਕਰ ਦਿੱਤਾ ਗਿਆ। ਆਬ ਲਗ ਮਥਰਾ ਮੈਂ ਸੋ ਹਵੇਲੀ, ਦਰਸੇ ਤਾਂ ਸੋ ਰਹੀ ਅਕੇਲੀ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹ ਜੋ ਹਵੇਲੀ ਮਾਤਾ ਜੀ ਦੇ ਵਾਸਤੇ ਉਸ ਸਮੇਂ ਤਿਆਰ ਕੀਤੀ ਸੀ, ਅਜੇ ਵੀ ਉਹ ਮਥੁਰਾ ਦੇ ਵਿੱਚ ਉਸੇ ਤਰ੍ਹਾਂ ਬਣੀ ਹੋਈ ਹੈ। ਕਹਿੰਦੇ ਨੇ ਦਰਸੇ ਤਾਂ ਲੋਕ ਜਾ ਕੇ ਉਸ ਹਵੇਲੀ ਦਾ ਦਰਸ਼ਨ ਕਰਦੇ ਨੇ ਜਿਹੜੀ ਕਿ ਇਕੱਲੀ ਹੀ ਖੜੀ। ਮਾਤ ਸੁੰਦਰੀ ਬਾਸਾ ਕਰਿਓ, ਸਾਗਰੋ ਤ੍ਰਾਸ ਨਿਵਾਰ ਸੋ ਦਰਿਓ। ਇਸ ਤਰੀਕੇ ਦੇ ਨਾਲ ਮਾਨੋ ਕਿ ਮਾਤਾ ਸੁੰਦਰੀ ਜੀ ਨੇ ਉਸ ਜਗ੍ਹਾ ਦੇ ਉੱਤੇ ਰਹਿ ਕੇ ਵਾਸਾ ਕੀਤਾ, ਇਸ ਵੇਲੇ ਬਾਦਸ਼ਾਹ ਦਾ ਜਿਹੜਾ ਡਰ ਹੈ ਉਹ ਬਿਲਕੁਲ ਦੂਰ ਹੋ ਗਿਆ। ਹਾਠੀ ਸਿੰਘ ਕੋ ਨਿਤ ਪ੍ਰਤਿਪਾਲੇ, ਰੁਚਤੇ ਆਛੇ ਅਸਨ ਖਵਾਲੇ। ਜਿਸ ਤਰ੍ਹਾਂ ਕਿ ਮਾਤਾ ਸੁੰਦਰੀ ਜੀ ਪਹਿਲਾਂ
ਅਜੀਤ ਸਿੰਘ ਦੇ ਨਾਲ ਪਿਆਰ ਕਰਦੇ ਸਨ, ਇਸ ਵੇਲੇ ਉਸੇ ਹੀ ਤਰ੍ਹਾਂ ਦਾ ਪਿਆਰ ਆਪਣੇ ਪੋਤਰੇ ਹਠੀ ਸਿੰਘ ਦੇ ਨਾਲ ਉਹਨਾਂ ਨੇ ਕਰਨਾ ਸ਼ੁਰੂ ਕੀਤਾ ਹੈ। ਉਸ ਦੀ ਪ੍ਰਤਪਾਲਣਾ ਕਰਦੇ ਨੇ, ਚੰਗੇ ਸੋਹਣੇ ਜਿਹੜੇ ਭੋਜਨ ਨੇ ਉਸ ਨੂੰ ਮਾਤਾ ਜੀ ਆਪਣੇ ਹੱਥੀ ਖਵਾਉਂਦੇ ਨੇ।
ਅਪਰ ਦਰ ਬਸਿਕ ਸੰਗਤ ਕੇਰਾ ਪਹੁੰਚੇ ਮਥੁਰਾ ਮੈਂ ਤਿਸ ਬੇਰਾ।
ਹੁਣ ਇੱਕ ਤੇ ਦੋ ਪਿੰਡਾਂ ਦੀ ਜਗੀਰ ਮਿਲੀ ਹੈ, ਉਸ ਦੇ ਜਿਹੜੇ ਪੈਸੇ ਨੇ ਉਹ ਵੀ ਮਾਤਾ ਸੁੰਦਰੀ ਜੀ ਨੂੰ ਮਿਲਦੇ ਨੇ, ਦੂਸਰੇ ਪਾਸੇ ਜਿਹੜੇ ਸਿੱਖ ਸੰਗਤ ਦੇ ਵੱਲੋਂ ਅਗਰਾਈ ਦੇ ਪੈਸੇ ਹੁੰਦੇ ਨੇ ਉਹ ਵੀ ਮਾਤਾ ਸੁੰਦਰੀ ਦੇ ਕੋਲ ਮਥੁਰਾ ਨਗਰੀ ਦੇ ਵਿੱਚ ਪਹੁੰਚਦੇ ਨੇ।
ਪ੍ਰਥਮ ਸਮਾਨ ਆਮਦਨ ਆਵੈ ਤਿਮ ਹੀ ਖਰਚ ਹੋਤ ਨਿਤ ਜਾਵੈ।
ਕਹਿੰਦੇ ਨੇ ਪਹਿਲਾਂ ਹੀ ਵਰਗੀ ਜਿਹੜੀ ਆਮਦਨ ਹੈ ਉਹ ਮਾਤਾ ਜੀ ਨੂੰ ਮਥੁਰਾ ਦੇ ਵਿੱਚ ਆਉਣੀ ਸ਼ੁਰੂ ਹੋਈ ਹੈ ਤੇ ਉਸੇ ਤਰ੍ਹਾਂ ਦਾ ਜਿਹੜਾ ਵੱਡਾ ਖਰਚਾ ਉਹ ਵੀ ਨਾਲ ਦੀ ਨਾਲ ਚੱਲਦਾ ਰਹਿੰਦਾ।
ਹਾਠੀ ਸਿੰਘ ਕੇ ਹੇਤ ਤੁਰੰਗ ਲੀਏ ਮੋਲ ਸੁੰਦਰ ਸਰ ਬੰਗ।
ਹਠੀ ਸਿੰਘ ਦੀ ਅਸਵਾਰੀ ਦੇ ਵਾਸਤੇ ਮਾਤਾ ਸੁੰਦਰੀ ਜੀ ਨੇ ਬਹੁਤ ਸੁੰਦਰ ਤੇ ਕੀਮਤੀ ਕਈ ਹੀ ਘੋੜੇ ਖਰੀਦ ਲਏ।
ਚਾਕਰ ਸਿੰਘ ਪਾਸ ਤੇ ਮਰਾਖੇ ਜਥਾ ਅਜੀਤ ਸਿੰਘ ਅਭਿਲਾਖੇ।
ਅੱਗੋਂ ਜਿਹੜਾ ਹਠੀ ਸਿੰਘ ਹੈ ਉਹ ਵੀ ਆਪਣੇ ਪਿਓ ਵਰਗਾ ਹੀ ਹੈ, ਜਿਸ ਤਰ੍ਹਾਂ ਉਹਦੇ ਪਿਓ ਨੇ 60 ਕੁ ਘੋੜ ਸਵਾਰ ਆਪਣੇ ਨਾਲ ਰੱਖੇ ਸਨ, ਇਸੇ ਤਰ੍ਹਾਂ ਹੁਣ ਉਹ ਜਿਹੜਾ ਹਠੀ ਸਿੰਘ ਹੈ ਉਹਨੇ ਵੀ ਚਾਕਰ ਨੌਕਰਾਂ ਨੂੰ ਰੱਖ ਲਏ।
ਵਹਿਰ ਚੜੇ ਹਿਤ ਸੈਲ ਅਖੇਰਾ ਖਰਚਣ ਲੱਗਿਓ ਦਰਬ ਬਹੋ ਤੇਰਾ।
ਆਪਣੇ ਪਿਓ ਅਜੀਤ ਸਿੰਘ ਦੇ ਵਾਂਗ ਹਠੀ ਸਿੰਘ ਵੀ ਕਹਿੰਦੇ ਨੇ ਸੈਰ ਕਰਦਾ ਹੈ, ਸ਼ਿਕਾਰ ਖੇਡਦਾ ਹੈ, ਜਿਸ ਤਰ੍ਹਾਂ ਕਿ ਉਹ ਬਹੁਤਾ ਸਾਰਾ ਖਰਚ ਕਰਦਾ ਸੀ ਹਠੀ ਸਿੰਘ ਵੀ ਬਹੁਤਾ ਜ਼ਿਆਦਾ ਖਰਚ ਕਰਨ ਲੱਗਾ।
ਪੇਤ ਕੇ ਸਮ ਸਭ ਕਛੂ ਬਨਾਇਓ ਮਾਤਾ ਹੇਰ ਹੇਰ ਸੁਖ ਪਾਇਓ।
ਆਪਣੇ ਪਿਓ ਵਰਗਾ ਹੀ ਠਾਠ ਬਾਠ ਹਠੀ ਸਿੰਘ ਨੇ ਬਣਾ ਲਿਆ ਤੇ ਮਾਨੋ ਮਾਤਾ ਸੁੰਦਰੀ ਜੀ ਉਸ ਨੂੰ ਦੇਖ ਦੇਖ ਕੇ ਸੁਖ ਦੀ ਪ੍ਰਾਪਤੀ ਕਰ ਰਹੇ ਨੇ, ਕਿਉਂਕਿ ਭੁੱਲ ਗਏ ਨੇ ਮਾਤਾ ਜੀ ਕਿ ਅਜੀਤ ਸਿੰਘ ਨੇ ਕੀ ਕੀਤਾ ਹੈ ਤੇ ਇਹ ਕੀ ਕਰਨ ਵਾਲਾ ਹੈ ਉਸ ਦਾ ਪੁੱਤਰ। ਮਾਨੋ ਕਿ ਉਸ ਦੇ ਮੋਹ ਦੇ ਵਿੱਚ ਆਣ ਕੇ ਮਾਤਾ ਜੀ ਨੇ ਅਜੀਤ ਸਿੰਘ ਦਾ ਸਾਰਾ ਕੀਤਾ ਹੋਇਆ ਜਿਹੜਾ ਕਰਮ ਸੀ ਉਸ ਨੂੰ ਭੁਲਾ ਦਿੱਤਾ, ਦੁੱਖਾਂ ਨੂੰ ਭੁੱਲ ਗਈ ਹੈ ਤੇ ਸੁੱਖਾਂ ਦੇ ਵਿੱਚ ਲਵਾਇਮਾਨ ਹੋ ਗਈ।
ਕਰਿਓ ਦੇਹਰਾ ਗੁਰੂ ਨਵਮ ਕੋ ਹੁਕਮ ਪਾਇਓ ਜਬ ਗੁਰੂ ਦਸਮ ਕੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੱਖਣ ਦੇ ਵੱਲ ਜਾ ਰਹੇ ਸਨ ਤੇ ਉਹ ਦਿੱਲੀ ਦੇ ਵਿੱਚ ਪਹੁੰਚੇ ਸਨ ਤੇ ਉੱਥੋਂ ਦੇ ਸਿੱਖਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਸੀ ਕਿ ਜਿਸ ਜਗ੍ਹਾ ਦੇ ਉੱਤੇ ਨੌਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਧੜ ਦਾ ਸੰਸਕਾਰ ਹੋਇਆ ਉਸ ਜਗ੍ਹਾ ਦੇ ਉੱਤੇ ਗੁਰਦੁਆਰਾ ਬਣਾ ਦਿਓ।
ਸਿੱਖ ਸੰਗਤ ਬਹੁ ਦਰਬ ਲਗਾਇਓ ਊਚੋ ਮੰਡਪ ਚਾਹ ਸੁਹਾਇਓ।
ਤੇ ਕਵੀ ਜੀ ਲਿਖਦੇ ਨੇ ਉਸ ਵੇਲੇ ਸਿੱਖਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਮੰਨ ਕੇ ਬਹੁਤੇ ਸਾਰੇ ਪੈਸੇ ਖਰਚ ਕਰਕੇ ਇੱਕ ਬਹੁਤ ਸੋਹਣਾ ਜਿਹੜਾ ਮੰਦਿਰ ਸੀ ਉਸ ਜਗ੍ਹਾ ਦੇ ਉੱਤੇ ਬਣਾ ਦਿੱਤਾ ਸੀ ਜਿੱਥੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਧੜ ਦਾ ਸੰਸਕਾਰ ਹੋਇਆ ਸੀ।
ਤੁਰ ਕੇ ਸ਼ਰ ਕੀ ਆਇਸ ਪਾਏ ਛੀਨ ਬੇਨ ਵੇ ਲੀਨ ਸੋ ਥਾਏ।
ਪਰ ਕਵੀ ਜੀ ਲਿਖਦੇ ਨੇ ਇਸ ਤੋਂ ਬਾਅਦ ਮਾਨੋ ਕਿ ਕਿਸੇ ਤੁਰਕ ਦੀ ਆਗਿਆ ਨੂੰ ਪਾ ਕੇ ਕੋਈ ਹੋਰ ਬੇਨਵਾ ਸੀ ਉਸ ਨੇ ਉਸ ਜਗ੍ਹਾ ਨੂੰ ਮੱਲ ਲਿਆ ਸੀ।
ਸੋ ਸਭ ਟਾਹ ਮਸੀਤ ਚਿਨਾਈ ਆਪਣੋ ਦਰਬ ਲਾਏ ਸਮਦਾਈ।
ਬੇਨਵੇ ਨੂੰ ਉਸ ਜ਼ਮੀਨ ਦਾ ਮਾਲਕ ਬਣਾ ਦਿੱਤਾ ਗਿਆ ਤੁਰਕਾਂ ਦੇ ਵੱਲੋਂ।
ਉਸ ਬੇਨਵੇ ਨੇ ਸਤਿਗੁਰੂ ਤੇਗ ਬਹਾਦਰ ਜੀ ਦੀ ਜਗ੍ਹਾ ਨੂੰ ਢਾ ਕੇ
ਉਸ ਜਗ੍ਹਾ ਦੇ ਉੱਤੇ ਆਪਣੇ ਵੱਲੋਂ ਬਹੁਤੇ ਸਾਰੇ ਪੈਸੇ ਲਾ ਕੇ ਉਸ ਜਗ੍ਹਾ ਦੇ ਉੱਤੇ ਮਸੀਦ ਬਣਾ ਦਿੱਤੀ।
ਪ੍ਰਤਪਾਲਤ ਹੈ ਪੁੱਤਰ ਸਮ ਕਰੇ ਸਨੇਹ ਵਿਸਾਲ ਕਰੇ ਉਹ ਬਾਸ ਮਥੁਰਾ ਵਿਖੇ ਸ਼ਾਂਤ ਹਿਰਦੇ ਚਿਰ ਕਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਆਪਣਾ ਪੋਤਰਾ ਹੀ ਜਾਣ ਕੇ ਮਾਤਾ ਸੁੰਦਰੀ ਜੀ ਉਸ ਹਠੀ ਸਿੰਘ ਦੇ ਨਾਲ ਬਹੁਤ ਜ਼ਿਆਦਾ ਸਨੇਹ ਕਰਦੇ ਨੇ, ਪਿਆਰ ਕਰਦੇ ਨੇ,
ਉਸ ਦੀ ਪਾਲਣਾ ਪੋਸਣਾ ਕਰਦੇ ਨੇ। ਇਸ ਤਰੀਕੇ ਦੇ ਨਾਲ ਮਥੁਰਾ ਦੇ ਵਿੱਚ ਸ਼ਾਂਤ ਹਿਰਦੇ ਨਾਲ ਰਹਿੰਦਿਆਂ ਹੋਇਆ ਮਾਤਾ ਜੀ ਨੇ ਕਾਫੀ ਸਮਾਂ ਬਤੀਤ ਕਰ ਦਿੱਤਾ। ਬੜੀ ਯਾਰ ਬਲ ਭੋਗਣ ਕਰੀ ਬ੍ਰਿਧ ਦੇਹ ਹੋਈ ਜਰ ਜਰੀ। ਹੁਣ ਮਾਤਾ ਸੁੰਦਰੀ ਜੀ ਬਹੁਤ ਲੰਮੀ ਆਈ ਉਹਨੂੰ ਉਮਰਾਂ ਨੂੰ ਭੋਗ ਚੁੱਕੇ ਨੇ। ਆਖਿਰਕਾਰ ਕਹਿੰਦੇ ਨੇ ਉਹਨਾਂ ਦੀ ਜਿਹੜੀ ਦੇਹ ਸੀ ਨਾ ਉਹ ਜਰਜਰੀ ਹੋ ਗਈ, ਬੁੱਢੀ ਹੋ ਗਈ, ਬਹੁਤ ਜ਼ਿਆਦਾ ਮਾਤਾ ਜੀ ਬਿਰਧ ਹੋ ਗਏ। ਦਿੱਲੀ ਆਦ ਸੰਗਤਾਂ ਬ੍ਰਿੰਦੰ ਦੇਤ ਉਪਾਇਨ ਭਾਵ ਬਿਲੰਦੰ। ਦਿੱਲੀ ਆਦਿ ਦੀਆਂ ਜਿਹੜੀਆਂ ਸੰਗਤਾਂ ਨੇ ਉਹ ਬਹੁਤ ਸਾਰੀਆਂ ਭੇਟਾਂ ਮਾਤਾ ਜੀ ਦੇ ਚਰਨਾਂ ਦੇ ਵਿੱਚ ਆਣ ਕੇ ਰੱਖਦੀਆਂ ਨੇ। ਪੂਜਹਿ ਮਾਤ ਸੁੰਦਰੀ ਦਰਸ ਗੁਰ ਗੇਹਣ ਕਹਿ ਮਹਿਮਾ ਹਰਸ਼ੈ। ਮਾਤਾ ਸੁੰਦਰੀ ਜੀ ਦਾ ਆਣ ਕੇ ਸੰਗਤਾਂ ਦਰਸ਼ਨ ਕਰਦੀਆਂ ਨੇ, ਮਾਤਾ ਜੀ ਦੀ ਪੂਜਾ ਕਰਦੀਆਂ ਨੇ, ਗੁਰੂ ਜੀ ਦੀ ਗੇਹਣ ਭਾਵ ਗੁਰੂ ਜੀ ਦੇ ਮਹਿਲ ਜਾਣ ਕੇ ਬਹੁਤ ਹੀ ਜ਼ਿਆਦਾ ਉਹ ਸੰਗਤਾਂ ਪ੍ਰਸੰਨ ਹੁੰਦੀਆਂ। ਹੇਤ ਸਕੇਲਣ ਤਨ ਸਮੁਦਾਇਆ ਦੂਰ ਦੂਰ ਤੇ ਆਵਤ ਮਾਇਆ। ਬਹੁਤ ਸਾਰਾ ਜਿਹੜਾ ਤਨ ਹੈ ਉਹ ਸੰਗਤਾਂ ਇਕੱਠੀਆਂ ਕਰਕੇ ਮਾਤਾ ਜੀ ਦੇ ਕੋਲ ਪਹੁੰਚਾ ਦਿੰਦੀਆਂ। ਹਾਟੀ ਸਿੰਘ ਖਰਚੇ ਅਰ ਖਾਏ ਪਹਿਰੇ ਜ਼ੇਵਰ ਰਤਨ ਜੜਾਏ। ਹੁਣ ਜਿੰਨਾ ਵੀ ਗੁਰੂ ਘਰ ਦੀ ਉਗਰਾਈ ਦਾ ਤਨ ਮਾਤਾ ਸੁੰਦਰੀ ਜੀ ਦੇ ਕੋਲ ਇਕੱਠਾ ਹੁੰਦਾ ਹੈ, ਕਹਿੰਦੇ ਨੇ ਹਟੀ ਸਿੰਘ ਹੀ ਉਸ ਨੂੰ ਖਾਂਦਾ ਹੈ ਤੇ ਖਰਚਦਾ ਹੈ। ਬਹੁਤ ਕੀਮਤੀ ਜ਼ੇਵਰ ਉਸ ਤਰ੍ਹਾਂ ਦੇ ਪਹਿਨਦਾ ਹੈ ਜਿਨ੍ਹਾਂ ਦੇ ਵਿੱਚ ਬੜੇ ਹੀਰੇ ਮੋਤੀ ਜੜੇ ਹੁੰਦੇ। ਪੋਸ਼ਿਸ਼ ਬਹੁਲ ਮੋਲ ਕੀ ਫੱਬੈ ਮਾਨੇ ਸਿੱਖ ਸੰਗਤ ਮਿਲ ਸਭੈ। ਅਨੇਕਾਂ ਹੀ ਪ੍ਰਕਾਰ ਦੀ ਜਿਹੜੀ ਸੋਹਣੀ ਤੋਂ ਸੋਹਣੀ ਪੁਸ਼ਾਕ ਹੁੰਦੀ ਹੈ ਉਹ ਰੋਜ਼ ਦੀ ਰੋਜ਼ ਨਵੀਂ ਹੀ ਹਟੀ ਸਿੰਘ ਪਹਿਨਦਾ ਹੈ, ਮਾਨੋ ਕਿ ਬੜਾ ਫੱਬਦਾ ਹੈ ਤੇ ਸਿੱਖ ਸੰਗਤਾਂ ਦੇ ਵਿੱਚ ਵੀ ਉਹ ਬੜਾ ਸੱਜਦਾ ਹੈ। ਜਥਾ ਸਮਾਜ ਪਿਤਾ ਕਾ ਸੁਣਿਓ ਤਥਾ ਸਕਲ ਰਚ ਕੋ ਗੁਰ ਬਣਿਓ। ਜਿਸ ਤਰ੍ਹਾਂ ਦਾ ਸਾਜੋ ਸਮਾਨ ਉਸ ਦੇ ਪਿਤਾ ਅਜੀਤ ਸਿੰਘ ਦਾ ਸੀ ਉਸੇ ਤਰ੍ਹਾਂ ਦਾ ਸਾਜੋ ਸਮਾਨ ਹਠੀ ਸਿੰਘ ਨੇ ਬਣਾ ਲਿਆ ਤੇ ਕਹਿੰਦੇ ਨੇ ਜਿਸ ਤਰ੍ਹਾਂ ਉਹ ਕਹਿੰਦਾ ਸੀ ਕਿ ਮੈਂ ਗੁਰੂ ਦਾ ਪੁੱਤਰ ਹਾਂ ਇਹ ਵੀ ਕਹਿੰਦਾ ਹੈ ਕਿ ਮੈਂ ਗੁਰੂ ਦਾ ਪੁੱਤਰ ਹਾਂ। ਕਰੇ ਖਰੀਦਣ ਮੋਲ ਤੁਰੰਗ ਸੁੰਦਰ ਜ਼ੀਨ ਜ਼ਰੀ ਬਹੁ ਸੰਗ। ਨਵੇਂ ਤੋਂ ਨਵੇਂ ਘੋੜੇ ਖਰੀਦਦਾ ਹੈ ਹਠੀ ਸਿੰਘ ਜਿਨ੍ਹਾਂ ਦੇ ਉੱਤੇ ਜ਼ਰੀਦਾਰ ਜਿਹੜੀਆਂ ਸੋਹਣੀਆਂ ਤਿੱਲੇਦਾਰ ਕਾਠੀਆਂ ਨੇ ਉਹ ਪਹਿਨਾਈਆਂ ਜਾਂਦੀਆਂ। ਹੇ ਮਹਾਰਾਜਤ ਸ਼ਸਤਰਣ ਲਗਵਾਵੇ ਸਿੰਘ ਚਾਕਰੀ ਹਿਤ ਰਖਵਾਵੇ। ਸੋਨਾ ਤੇ ਚਾਂਦੀ ਆਪਣੇ ਸ਼ਸਤਰਾਂ ਦੇ ਉੱਤੇ ਮੜਾ ਲੈਂਦਾ ਤੇ ਬਹੁਤ ਸੋਹਣੇ ਚੰਗੇ ਜਿਹੜੇ ਨੌਕਰ ਨੇ ਉਹ ਪੈਸੇ ਦੇ ਕੇ ਨੌਕਰੀ ਦੇ ਵਾਸਤੇ ਰੱਖਦਾ ਹੈ। ਸੰਗ ਅਰੂੜ ਹੈ ਜਿਸ ਕੋ ਜਾਤ ਸਭ ਮੈਂ ਨਿਜ ਦਿਖਾਏ ਭਲੀ ਪਾਂਤ। ਜਿੱਧਰ ਵੀ ਹਠੀ ਸਿੰਘ ਘੋੜੇ ਤੇ ਸਵਾਰ ਹੋ ਕੇ ਜਾਂਦਾ 60 ਕੁ ਘੋੜ ਸਵਾਰ ਉਸ ਦੇ ਨਾਲ ਜਾਂਦੇ ਨੇ ਤੇ ਮੰਨੋ ਕਿ ਆਪਣੇ ਆਪ ਨੂੰ ਸਾਰਿਆਂ ਦੇ ਵਿੱਚ ਚੰਗੀ ਤਰ੍ਹਾਂ ਭਲੀ ਪਾਂਤ ਪ੍ਰਗਟ ਕਰਦਾ। ਕਰੇ ਸੈਲ ਕੋ ਚੜੇ ਆਖੇਰੇ ਦੁੰਦਬ ਬਾਜਤ ਚਲਤ ਅਗੇਰੇ। ਜਦੋਂ ਵੀ ਹਠੀ ਸਿੰਘ ਸੈਰ ਕਰਨ ਦੇ ਵਾਸਤੇ ਜਾਂ ਸ਼ਿਕਾਰ ਖੇਡਣ ਦੇ ਵਾਸਤੇ ਨਗਰ ਦੇ ਵਿੱਚੋਂ ਬਾਹਰ ਜਾਂਦਾ ਹੈ ਤੇ ਹਠੀ ਸਿੰਘ ਦੇ ਅੱਗੇ ਅੱਗੇ ਨਗਾਰਾ ਵੱਜਦਾ ਜਾਂਦਾ। ਜਵਾਲਾ ਬਾਮਣੀ ਸੰਗ ਰਖਾਵੈ ਕਾਨਣ ਕੋ ਪੰਛੀ ਮ੍ਰਿਗ ਕਾਵੈ। ਜਵਾਲਾ ਬਾਮਣੀ ਬੰਦੂਕ ਨੂੰ ਹਮੇਸ਼ਾ ਹੀ ਹਠੀ ਸਿੰਘ ਆਪਣੇ ਨਾਲ ਰੱਖਦਾ ਤੇ ਕਾਨਣ ਦੇ ਵਿੱਚ ਜੰਗਲ ਦੇ ਵਿੱਚ ਜਾ ਕੇ ਬਹੁਤ ਸਾਰੇ ਜੀਵਾਂ ਨੂੰ ਪੰਛੀਆਂ ਨੂੰ ਮ੍ਰਿਗਾਂ ਨੂੰ ਮਾਰਦਾ। ਮਾਤਾ ਪਾਸ ਆਏ ਜੁਗ ਸਮੈ ਬੈਠੇ ਨਿਕਟ ਬੰਦ ਕਰ ਨਮੈ। ਸਵੇਰ ਦੇ ਵੇਲੇ ਤੇ ਸ਼ਾਮਾਂ ਦੇ ਵੇਲੇ ਦੋਵੇਂ ਹੀ ਵੇਲੇ ਮਾਤਾ ਸੁੰਦਰੀ ਜੀ ਦੇ ਕੋਲ ਹਠੀ ਸਿੰਘ ਆਉਂਦਾ ਹੈ, ਮਾਤਾ ਜੀ ਦੇ ਕੋਲ ਬੈਠਦਾ ਹੈ ਵੰਦਨਾ ਕਰਕੇ। ਕਹਿ ਕਹਿ ਸਿੱਖਿਆ ਦੇਤ ਕਨੇਰੀ ਨਿਜ ਪਿਤ ਦਸ਼ਾ ਬਿਲੋਚਨ ਹੇਰੀ। ਹੁਣ ਹਠੀ ਸਿੰਘ ਜਦੋਂ ਵੀ ਮਾਤਾ ਸੁੰਦਰੀ ਜੀ ਦੇ ਕੋਲ ਆਉਂਦਾ ਹੈ ਤੇ ਮਾਤਾ ਸੁੰਦਰੀ ਜੀ ਉਹਨੂੰ ਬੜੀ ਚੰਗੀ ਸਿੱਖਿਆ ਦਿੰਦੇ ਨੇ। ਹਮੇਸ਼ਾ ਹੀ ਉਸ ਨੂੰ ਕਹਿੰਦੇ ਨੇ ਕਿ ਤੂੰ ਆਪਣੇ ਪਿਤਾ ਅਜੀਤ ਸਿੰਘ ਦੀ ਕੀਤੀ ਹੋਈ ਕਰਤੂਤ ਨੂੰ ਅੱਖੀ ਦੇਖਿਆ ਤੇ ਜੋ ਉਹਦੇ ਨਾਲ ਵਾਪਰਿਆ ਇਹ ਵੀ ਤੂੰ ਚੰਗੀ ਤਰ੍ਹਾਂ ਜਾਣਦਾ ਹੈ। ਇਸ ਤਰ੍ਹਾਂ ਮਾਤਾ ਜੀ ਚੰਗੀ ਸਿੱਖਿਆ ਦਿੰਦੇ ਨੇ ਕਿ ਆਪਣੇ ਪਿਤਾ ਵਾਲੀ ਕਰਨੀ ਕਦੇ ਨਾ ਕਰੀ, ਜੇ ਇਸ ਤਰ੍ਹਾਂ ਕਰੇਗਾ ਤੇ ਤੈਨੂੰ ਦੁੱਖ ਹੋਵੇਗਾ, ਕਿਉਂਕਿ ਤੂੰ ਜਾਣਦਾ ਹੈ ਤੇਰੇ ਪਿਤਾ ਨੇ ਮਾੜਾ ਕੰਮ ਕੀਤਾ ਤੇ ਉਹਦਾ ਫਲ ਉਹਨੂੰ ਮਾੜਾ ਮਿਲਿਆ। ਇਸ ਤਰ੍ਹਾਂ ਦੀਆਂ ਸਿੱਖਿਆਵਾਂ ਮਾਤਾ ਜੀ ਰੋਜ਼ ਹੀ ਦਿੰਦੇ ਨੇ। ਗੁਰ ਪ੍ਰਤਾਪ ਤੇ ਕਮੀ ਨਾ ਕਾਈ, ਆਏ ਪਦਾਰਥ ਨਿਤ ਸਮੁਦਾਈ। ਹੁਣ ਕਵੀ ਜੀ ਲਿਖਦੇ ਨੇ ਕਿ ਗੁਰੂ ਦੇ ਪ੍ਰਤਾਪ ਦੇ ਨਾਲ ਕਿਸੇ ਵੀ ਪ੍ਰਕਾਰ ਦੀ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ, ਨਿਤਾ ਪ੍ਰਤੀ ਬਹੁਤ ਸਾਰੇ ਜਿਹੜੇ ਪਦਾਰਥ ਨੇ ਉਹ ਪਹੁੰਚਦੇ ਨੇ। ਅਧਿਕ ਪੜਾਵੇ ਸ੍ਰੀ ਗੁਰਬਾਣੀ, ਮਹਿਮਾ ਕੋ ਜਨਾਏ ਮਹੀ ਆਣੀ। ਹੁਣ ਉਸ ਹਠੀ ਸਿੰਘ ਨੂੰ ਮਾਤਾ ਸੁੰਦਰੀ ਜੀ ਨਿਤਾ ਪ੍ਰਤੀ ਗੁਰਬਾਣੀ ਦਾ ਪਾਠ ਕਰਾਉਂਦੇ ਨੇ, ਗੁਰਬਾਣੀ ਪੜਾਉਂਦੇ ਨੇ, ਮਹਿਮਾ ਕੋ ਜਨਾਏ ਤੇ ਗੁਰਬਾਣੀ ਦੀ ਜਿਹੜੀ ਵੱਡੀ ਮਹਿਮਾ ਹੈ ਉਸ ਨੂੰ ਵੀ ਜਨਾ ਕੇ ਦੱਸਦੇ ਨੇ ਕਿ ਇਹ ਪੁੱਤਰ ਹਠੀ ਸਿੰਘ ਇਹ ਜੋ ਗੁਰਬਾਣੀ ਹੈ ਬੜੀ ਵੱਡੀ ਇਸ ਦੀ ਮਹਿਮਾ ਹੈ। ਇਸ ਤਰੀਕੇ ਦੇ ਨਾਲ ਮਾਨੋ ਕਿ ਬਜ਼ੁਰਗ ਮਾਤਾ ਜੀ ਉਸ ਨੂੰ ਸਿੱਖਿਆ ਦਿੰਦੇ ਨੇ ਗੁਰਬਾਣੀ ਦੀ।
ਆਰ ਬਲਾ ਖੋੜਸ ਬਰਖਣ ਕੀ, ਤਰਨ ਅਵਸਥਾ ਤਨ ਕੀ ਦਮਕੀ।
ਸਮਾਂ ਲੰਘਦਾ ਗਿਆ, ਕਹਿੰਦੇ ਨੇ ਕਰਦਿਆਂ ਕਰਦਿਆਂ ਉਹ ਜੋ ਹਠੀ ਸਿੰਘ ਹੈ ਉਹ 16 ਵਰਿਆਂ ਦਾ ਹੋ ਗਿਆ। ਜਵਾਨੀ ਦੀ ਉਮਰ ਦੇ ਵਿੱਚ ਉਸਨੇ ਪੈਰ ਰੱਖ ਲਿਆ, ਸਰੀਰ ਦੀ ਜਿਹੜੀ ਅਵਸਥਾ ਹੈ ਉਹ ਤਰਨ ਹੋ ਗਈ ਹੈ। ਮਾਨੋ ਕਿ ਜਵਾਨੀ ਦਾ ਜੋਸ਼ ਸਰੀਰ ਦੇ ਉੱਤੇ ਦਮਕਿਆ।
ਕਵ ਕਵ ਦਿੱਲੀ ਕੇ ਸਿੱਖ ਜਾਏ, ਮਾਤਾ ਕੋ ਮਨ ਪਰ ਪਾਏ।
ਕਦੇ ਕਦੇ ਦਿੱਲੀ ਦੇ ਜਿਹੜੇ ਲੋਕ ਨੇ, ਜਿਹੜੀ ਦਿੱਲੀ ਦੀ ਸੰਗਤ ਹੈ, ਉਹ ਮਥੁਰਾ ਦੇ ਵਿੱਚ ਮਾਤਾ ਸੁੰਦਰੀ ਜੀ ਦੇ ਦਰਸ਼ਨ ਕਰਨ ਜਾਂਦੇ।
ਗੁਰੂ ਦੇ ਹਰੇ ਕੀ ਬਹੁ ਗਾਥਾ, ਕਰੇ ਸੁਣਾਵਣ ਦੁੱਖ ਕੇ ਸਾਥਾ।
ਜਦੋਂ ਵੀ ਦਿੱਲੀ ਦੀ ਸੰਗਤ ਮਾਤਾ ਜੀ ਦੇ ਕੋਲ ਪਹੁੰਚਦੀ ਹੈ ਤੇ ਗੁਰੂ ਜੀ ਦੇ ਦੇਹਰੇ ਦੀ ਜਿਹੜੀ ਗਾਥਾ ਹੈ ਉਹ ਸਾਰੀ ਦੁੱਖ ਦੇ ਨਾਲ ਸੁਣਾਉਂਦੀ ਹੈ। ਉਹ ਕਹਿੰਦੇ ਨੇ ਕਿ ਮਾਤਾ ਜੀ, ਬੜੋ ਕੁਕਾਜ ਬੇਨਵੇ ਕਰਿਓ, ਥਲ ਟਾਹਣ ਲਗ ਮਤਸਰ ਪਰਿਓ। ਕਹਿੰਦੇ ਨੇ ਉਸ ਬੇਨਵੇ ਨੇ ਬੜਾ ਮਾੜਾ ਕੰਮ ਕੀਤਾ ਹੈ, ਮਾਨੋ ਕਿ ਸਤਿਗੁਰੂ ਤੇਗ ਬਹਾਦਰ ਦੀ ਜਗ੍ਹਾ ਬਣਾਈ ਹੋਈ ਨੂੰ ਢਾ ਕੇ ਉਸ ਨੇ ਈਰਖਾ ਦੇ ਨਾਲ ਉੱਥੇ ਮਸੀਤ ਬਣਵਾ ਦਿੱਤੀ।
ਆਪ ਦਰਾਜ ਮਸੀਤ ਚਿਨਾਈ, ਜਿਸ ਕੋ ਲਗਿਓ ਦਰਬ ਸਮਦਾਈ।
ਸਿੱਖ ਸੰਗਤ ਦੱਸਦੀ ਹੈ ਮਾਤਾ ਸੁੰਦਰੀ ਜੀ ਨੂੰ ਕਿ ਜਿਸ ਗੁਰਦੁਆਰੇ ਨੂੰ ਅਸੀਂ ਬਹੁਤ ਸੋਹਣਾ ਪੈਸੇ ਲਾ ਕੇ ਬਣਾਇਆ ਸੀ, ਉਸ ਜਗ੍ਹਾ ਦੇ ਉੱਤੇ ਉਸ ਬੇਨਵੇ ਨੇ ਮਸੀਤ ਬਣਾ ਦਿੱਤੀ ਹੈ। ਕਿਉਂਕਿ ਜਿਸ ਜਗ੍ਹਾ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਗੁਰਦੁਆਰੇ ਦਾ ਨਾਂ ਹੈ ਸੀਸਗੰਜ, ਤੇ ਜਿਸ ਜਗ੍ਹਾ ਦੇ ਉੱਤੇ ਸਤਿਗੁਰੂ ਤੇਗ ਬਹਾਦਰ ਜੀ ਦੇ ਧੜ ਦਾ ਸੰਸਕਾਰ ਹੋਇਆ ਸੀ ਉਸ ਗੁਰਦੁਆਰੇ ਨੂੰ ਕਹਿੰਦੇ ਨੇ ਰਕਾਬਗੰਜ, ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਜਦੋਂ ਔਰੰਗਜ਼ੇਬ ਮਰਿਆ ਸੀ ਤੇ ਸਿੱਖਾਂ ਨੇ ਉਸ ਜਗ੍ਹਾ ਦੇ ਉੱਤੇ ਸਤਿਗੁਰਾਂ ਦੀ ਜਗ੍ਹਾ ਬਣਵਾ ਦਿੱਤੀ ਸੀ, ਪਰ ਉਸ ਤੋਂ ਬਾਅਦ ਉਸ ਬੇਨਵੇ ਨੇ ਜਿੰਨੇ ਕੇ ਤੁਰਕ ਤੋਂ ਉਹ ਜਗ੍ਹਾ ਲੈ ਲਈ, ਉਸ ਨੇ ਢਾ ਕੇ ਉਸ ਨੂੰ ਤੇ ਆਪਣੀ ਮਸੀਤ ਬਣਵਾ ਦਿੱਤੀ। ਹੁਣ ਉਸ ਗੱਲ ਦਾ ਜ਼ਿਕਰ ਕਰ ਰਹੀ ਹੈ ਸੰਗਤ ਕਿ ਮਾਤਾ ਜੀ ਉਸ ਜਗ੍ਹਾ ਨੂੰ ਢਾ ਦਿੱਤਾ ਜਿਹਨੂੰ ਅਸੀਂ ਬੜੇ ਪੈਸੇ ਲਾ ਕੇ ਤਿਆਰ ਕੀਤਾ ਸੀ, ਤੇ ਬੇਨਵੇ ਨੇ ਉੱਥੇ ਆਪਣੀ ਇੱਕ ਮਸੀਤ ਬਣਾ ਦਿੱਤੀ।
ਬਾਨੇ ਕੇ ਨਹੀਂ ਸੋ ਪ੍ਰਥਮ ਸਮਾਨ, ਕੋ ਜਾਣੇ ਅਬ ਗੁਰੂ ਸਥਾਨ।
ਸਿੱਖ ਸੰਗਤ ਅਰਜਾਂ ਕਰਦੀ ਹੈ ਮਾਤਾ ਜੀ ਦੇ ਕੋਲ ਜਾ ਕੇ ਕਿ ਪਤਾ ਨਹੀਂ ਮਾਤਾ ਜੀ ਹੁਣ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਜਗ੍ਹਾ ਹੈ ਉਹ ਸਮਾਂ ਪਾ ਕੇ ਵੈਸੀ ਪਹਿਲਾਂ ਵਰਗੀ ਬਣ ਸਕੇਗੀ ਕਿ ਨਹੀਂ ਬਣ ਸਕੇਗੀ।
ਮਹਾ ਅਚਰਜ ਕਰਿਓ ਮਤੀ ਮੰਦੇ, ਸਿੱਖ ਬੇਬਸ ਬੇਬਸ ਨਾ ਚਲੰਦੇ।
ਕਹਿੰਦੇ ਨੇ ਉਹਨਾਂ ਮੂਰਖਾਂ ਨੇ ਬੜਾ ਅਚਰਜ ਕਿਸਮ ਦਾ ਕੌਤਕ ਕੀਤਾ ਹੈ, ਖੋਟੀ ਬੁੱਧੀ ਵਾਲਿਆਂ ਨੇ, ਪਰ ਸੰਗਤ ਕਹਿੰਦੀ ਹੈ ਕਿ ਅਸੀਂ ਬਹੁਤ ਜ਼ਿਆਦਾ ਬੇਵਸ ਹਾਂ, ਸਾਡਾ ਕੋਈ ਵਸ ਨਹੀਂ ਚੱਲਦਾ, ਨਹੀਂ ਤੇ ਅਸੀਂ ਮਸੀਤ ਨੂੰ ਢਾ ਕੇ ਫਿਰ ਤੋਂ ਗੁਰਦੁਆਰਾ ਬਣਾ ਦੇਈਏ।
ਸੁਣ ਕੇ ਮਾਤ ਸੁੰਦਰੀ ਕਹੇ, ਸ੍ਰੀ ਗੁਰ ਅਸਤ ਤਹਾਂ ਅਬ ਰਹੇ।
ਉਸ ਵੇਲੇ ਮਾਤਾ ਸੁੰਦਰੀ ਜੀ
ਅਰਜਨ ਨੂੰ ਸੁਣ ਕੇ ਕਹਿੰਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਦੀਆਂ ਜਿਹੜੀਆਂ ਅਸਥੀਆਂ ਨੇ, ਜਿਹੜੀਆਂ ਹੱਡੀਆਂ ਨੇ, ਅਜੇ ਤੱਕ ਉਹ ਧਰਤੀ ਦੇ ਵਿੱਚ ਥੱਲੇ ਗੱਡੀਆਂ ਨੇ। ਗਾਰਡਨ ਕਰੇ ਬਹੁਤ ਹੀ ਨੀਵੇਂ, ਤਿੰਨ ਤੇ ਪੁਣ ਸਤਿਗੁਰੂ ਥਲ ਥੀਵੇ। ਉਹ ਸੰਗਤ ਨੂੰ ਧੀਰ ਦਿੰਦੀ ਹੈ ਮਾਤਾ ਸੁੰਦਰੀ, ਕਹਿੰਦੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਜਿਹੜੀਆਂ ਹੱਡੀਆਂ ਨੇ, ਉਹਨਾਂ ਨੂੰ ਗਾਗਰ ਦੇ ਵਿੱਚ ਪਾ ਕੇ ਬਹੁਤ ਡੂੰਘਾ ਗੱਡਿਆ ਹੈ। ਕਹਿੰਦੇ ਨੇ ਥੱਲਿਓਂ ਉਸ ਜਗ੍ਹਾ ਨੂੰ ਪੁੱਟ ਕੇ ਜਦੋਂ ਦਿਖਾਇਆ ਜਾਵੇਗਾ ਤੇ ਸਾਬਤ ਹੋ ਜਾਵੇਗਾ ਕਿ ਸਤਿਗੁਰੂ ਤੇਗ ਬਹਾਦਰ ਦੀ ਇਹ ਜਗ੍ਹਾ ਹੈ, ਤੇ ਸਮਾਂ ਪਾਉਣ ਦੇ ਨਾਲ ਇਹ ਜਗ੍ਹਾ ਮਿਲ ਜਾਵੇਗੀ। ਕਿਉਂਕਿ ਉਹ ਜੋ ਸਿੱਖ ਸੀ ਲੱਖੀ ਵਣਜਾਰਾ, ਲੱਖੀ ਵਣਜਾਰੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੇਹ ਦਾ ਸੰਸਕਾਰ ਕੀਤਾ ਸੀ, ਤੇ ਇੱਕ ਗਾਗਰ ਦੇ ਵਿੱਚ ਪਾ ਕੇ ਡੂੰਘੀ ਜਗ੍ਹਾ ਤੇ ਉਸਨੇ ਉਹ ਜਿਹੜੀਆਂ ਅਸਥੀਆਂ ਸੀ ਨਾ ਉਹ ਦਬਾ ਦਿੱਤੀਆਂ ਸਨ, ਕਿਉਂਕਿ ਉਸ ਵੇਲੇ ਮੁਸਲਮਾਨਾਂ ਦਾ ਡਰ ਸੀ, ਇਸ ਕਰਕੇ ਉਸਨੇ ਕੋਈ ਜਗ੍ਹਾ ਨਹੀਂ ਸੀ ਬਣਾਈ। ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਔਰੰਗਜ਼ੇਬ ਬਣਨ ਤੋਂ ਬਾਅਦ ਉਹ ਜਗ੍ਹਾ ਬਣਾਈ ਗਈ ਸੀ। ਸੋ ਮਾਤਾ ਜੀ ਇਸ ਵੇਲੇ ਕਹਿ ਰਹੇ ਨੇ ਕਿ ਸਤਿਗੁਰਾਂ ਦੀਆਂ ਜਿਹੜੀਆਂ ਅਸਥੀਆਂ ਨੇ ਉਹ ਥੱਲੇ ਦੱਬੀਆਂ ਨੇ, ਉਹ ਕੱਢੀਆਂ ਜਾਣਗੀਆਂ, ਜਗ੍ਹਾ ਪ੍ਰਗਟ ਹੋ ਜਾਏਗੀ ਤੇ ਸਮਾਂ ਹੋਣ ਤੇ ਉਹ ਜਗ੍ਹਾ ਜ਼ਰੂਰ ਬਣੇ। ਪੰਥ ਖਾਲਸਾ ਵਿਦ ਤੇ ਜਬੈ ਇੱਕ ਸਰਦਾਰ ਆਏ ਪੁਨ ਤਬੈ। ਮਾਤਾ ਸੁੰਦਰੀ ਜੀ ਨੇ ਭਵਿੱਖਤਵਾਕ ਕੀਤਾ ਹੈ, ਕਹਿੰਦੀ ਹੈ ਕਿ ਜਦੋਂ ਖਾਲਸਾ ਪੰਥ ਬਹੁਤ ਜ਼ਿਆਦਾ ਪ੍ਰਗਟ ਹੋ ਜਾਵੇਗਾ ਉਸ ਵੇਲੇ ਇੱਕ ਬਹੁਤ ਵੱਡਾ ਸਰਦਾਰ ਪੈਦਾ ਹੋਵੇਗਾ ਤੇ ਕਹਿੰਦੇ ਨੇ ਉਹ ਫਿਰ ਇਸ ਜਗ੍ਹਾ ਨੂੰ ਤਿਆਰ ਕਰਵਾਏਗਾ। ਸੋ ਤੁਰ ਕੇਸ਼ਵਰ ਤੇ ਕਹਿਵਾਏ ਸਭ ਮਸੀਤ ਕੋ ਦੇ ਟਹਿਵਾਏ। ਮਾਤਾ ਜੀ ਕਹਿੰਦੇ ਨੇ ਉਹ ਤੁਰਕ ਬਾਦਸ਼ਾਹ ਨੂੰ ਕਹਿ ਕੇ ਉਸ ਜਗ੍ਹਾ ਤੇ ਜਿਹੜੀ ਮਸੀਤ ਬਣੀ ਹੈ ਉਸ ਨੂੰ ਤਬਾ ਜਾਏਗਾ। ਸਤਿਗੁਰ ਅਸਥਿਨ ਕਾਢ ਦਿਖਾਵੈ ਬਹੁਰ ਦੇਹਰਾ ਮਹਿਦ ਬਣਾਵੈ। ਕਹਿੰਦੀ ਹੈ ਕਿ ਉਹ ਜੋ ਸਿੱਖ ਆਉਣ ਵਾਲੇ ਸਮੇਂ ਦੇ ਵਿੱਚ ਪੈਦਾ ਹੋਣਾ ਹੈ, ਕਹਿੰਦੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਅਸਥੀਆਂ ਨੂੰ ਥੱਲਿਓਂ ਕੱਢ ਕੇ ਉਹ ਬਾਦਸ਼ਾਹ ਨੂੰ ਦਿਖਾ ਦੇਵੇਗਾ ਤੇ ਉਸ ਤੋਂ ਬਾਅਦ ਉਸੇ ਜਗ੍ਹਾ ਦੇ ਉੱਤੇ ਸਤਿਗੁਰੂ ਤੇਗ ਬਹਾਦਰ ਜੀ ਦਾ ਡੇਰਾ ਜਿਹੜਾ ਨਾ ਉਹ ਫਿਰ ਤੋਂ ਬਣ ਜਾਏਗਾ। ਪੂਜੈ ਸਿੱਖ ਸੰਗਤ ਸਭ ਆਏ ਪ੍ਰਭੂ ਮਨੋਰਥ ਨਿਫਲ ਨਾ ਜਾਏ। ਮਾਤਾ ਜੀ ਕਹਿੰਦੇ ਨੇ ਉਸ ਜਗ੍ਹਾ ਦੀ ਫਿਰ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਪੂਜਾ ਹੋਇਆ ਕਰੇਗੀ, ਸੰਗਤਾਂ ਬਹੁਤ ਜ਼ਿਆਦਾ ਉੱਥੇ ਆਇਆ ਕਰਨਗੀਆਂ। ਇਸ ਤਰੀਕੇ ਦੇ ਨਾਲ ਗੁਰੂ ਜੀ ਦਾ ਜਿਹੜਾ ਮਨੋਰਥ ਹੈ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਉਹ ਨਿਫਲ ਨਹੀਂ ਜਾਏਗਾ, ਉਸ ਜਗ੍ਹਾ ਦੇ ਉੱਤੇ ਜ਼ਰੂਰ ਹੀ ਗੁਰਦੁਆਰਾ ਬਣੇਗਾ। ਸਮਾਂ ਪਾ ਕੇ ਬਘੇਲ ਸਿੰਘ ਸਰਦਾਰ ਹੋਇਆ ਜਿਸ ਨੇ ਇਹ ਸੇਵਾ ਕੀਤੀ ਸੀ, ਫਿਰ ਤੋਂ ਉਸ ਜਗ੍ਹਾ ਦੇ ਉੱਤੇ ਗੁਰਦੁਆਰਾ ਬਣਾਇਆ ਸੀ। ਇਸ ਵੇਲੇ ਉਸ ਗੁਰਦੁਆਰੇ ਦਾ ਨਾਂ ਹੈ ਰਕਾਬਗੰਜ। ਸੁਣ ਦਿਲ ਵਾਲੀ ਹਿਰਦੈ ਅਨੰਦਤ ਬਾਰ ਬਾਰ ਮਾਤੈ ਪਦ ਬੰਦਤ। ਜਦੋਂ ਆਉਣ ਵਾਲੇ ਸਮੇਂ ਦੇ ਬਾਰੇ ਮਾਤਾ ਜੀ ਨੇ ਇਸ ਤਰ੍ਹਾਂ ਦਿੱਲੀ ਦੀ ਸੰਗਤ ਨੂੰ ਆਖਿਆ, ਉਸ ਵੇਲੇ ਦਿੱਲੀ ਦੀ ਸੰਗਤ ਬਹੁਤ ਜ਼ਿਆਦਾ ਖੁਸ਼ ਹੋਈ ਹੈ, ਬਾਰ ਬਾਰ ਮਾਤਾ ਜੀ ਦੇ ਚਰਨਾਂ ਦੇ ਉੱਤੇ ਉਹਨਾਂ ਨੇ ਵੰਦਨਾ ਕੀਤੀਆਂ।
ਅਬ ਅਜੀਤ ਸਿੰਘ ਕੀਨ ਕੋ ਕਰਮ ਪ੍ਰਾਇ ਸਰਾਪ ਕੋ ਪਾਇਓ ਬੇਸ਼ਰਮ।
ਕਹਿੰਦੇ ਨੇ ਹੁਣ ਅਜੀਤ ਸਿੰਘ ਨੇ ਤੇ ਜਿਹੜਾ ਕੁਕਰਮ ਕੀਤਾ ਸੀ ਉਸਦਾ ਉਸਨੂੰ ਫਲ ਮਿਲ ਚੁੱਕਾ ਹੈ, ਪਰ ਉਸਦਾ ਜਿਹੜਾ ਪੁੱਤਰ ਹਠੀ ਸਿੰਘ ਹੈ ਕਹਿੰਦੇ ਨੇ ਇਹ ਵੀ ਉਹਦੇ ਵਰਗਾ ਹੀ ਬੇਸ਼ਰਮ ਹੈ, ਇਹਨੇ ਵੀ ਇੱਕ ਖੋਟੀ ਕਿਰਤ ਕਰਨ ਦਾ ਪ੍ਰਣ ਬਣਾ ਲਿਆ।
ਹਠੀ ਸਿੰਘ ਪੜ ਪੜ ਗੁਰਬਾਣੀ ਮੈਂ ਵੀ ਰਚੋ ਕਾਮਨਾ ਠਾਨੀ।
ਹੁਣ ਮਾਤਾ ਜੀ ਕਿਉਂਕਿ ਰੋਜ਼ ਹੀ ਗੁਰਬਾਣੀ ਦਾ ਪਾਠ ਕਰਾਉਂਦੇ ਨੇ ਹਠੀ ਸਿੰਘ ਨੂੰ, ਕਹਿੰਦੇ ਨੇ ਜਿਉਂ ਜਿਉਂ ਗੁਰਬਾਣੀ ਦਾ ਪਾਠ ਕਰਦਾ ਹੈ ਤਿਉਂ ਤਿਉਂ ਉਸਦੇ ਮਨ ਦੇ ਵਿੱਚ ਇਹ ਲਾਲਸਾ ਪੈਦਾ ਹੁੰਦੀ ਜਾਂਦੀ ਹੈ ਕਿ ਜਿਸ ਤਰ੍ਹਾਂ ਸਤਿਗੁਰਾਂ ਨੇ ਗੁਰਬਾਣੀ ਲਿਖੀ ਹੈ ਮੈਂ ਵੀ ਗੁਰਬਾਣੀ ਲਿਖਾਂ।
ਪਚ ਬਹੁ ਰਹੇ ਨਾ ਪਦ ਬਣ ਆਵੈ ਲਿਖਤ ਵਿਚਾਰਤ ਸਮੋ ਬਿਤਾਵੈ।
ਹੁਣ ਹਠੀ ਸਿੰਘ ਦੇ ਮਨ ਦੇ ਵਿੱਚ ਬੜੀ ਖੋਟੀ ਵਿਚਾਰ ਆ ਗਈ ਹੈ ਕਿ ਜੇ ਸਤਿਗੁਰੂ ਗੁਰਬਾਣੀ ਲਿਖ ਸਕਦੇ ਨੇ ਤੇ ਮੈਂ ਕਿਉਂ ਨਹੀਂ ਲਿਖ ਸਕਦਾ, ਮੈਂ ਵੀ ਗੁਰਬਾਣੀ ਰਚਾਂਗਾ। ਇਸ ਤਰ੍ਹਾਂ ਦੀ ਮਨ ਦੇ ਵਿੱਚ ਵਿਚਾਰ ਕੀਤੀ ਹਠੀ ਸਿੰਘ ਨੇ। ਹੁਣ ਕਵਿਤਾ ਲਿਖਣਾ ਕੋਈ ਖਾਲਾ ਜੀ ਦਾ ਵਾੜਾ ਤੇ ਨਹੀਂ, ਕਵਿਤਾ ਲਿਖਣੀ ਬਹੁਤ ਉੱਚੀ ਗੱਲ ਹੈ। ਤਿੰਨ ਕਲਾਵਾਂ ਨੂੰ ਬੜਾ ਉੱਤਮ ਤੇ ਬਰੀਕ ਮੰਨਿਆ ਗਿਆ, ਚਿੱਤਰਕਾਰੀ ਨੂੰ, ਸੰਗੀਤ ਨੂੰ ਤੇ ਕਵਿਤਾ ਨੂੰ। ਕਹਿੰਦੇ ਨੇ ਕਿ ਬਹੁਤ ਹੀ ਜ਼ਿਆਦਾ ਬੁੱਧੀਮਾਨ ਹੋਵੇ ਉਹੀ ਚਿੱਤਰਕਾਰੀ ਕਰ ਸਕਦਾ, ਤਸਵੀਰਾਂ ਬਣਾ ਸਕਦਾ, ਬਹੁਤ ਹੀ ਜ਼ਿਆਦਾ ਬੁੱਧੀਮਾਨ ਹੋਵੇ ਉਹੀ ਸੰਗੀਤ ਵਿਦਿਆ ਨੂੰ ਹਾਸਲ ਕਰ ਸਕਦਾ ਹੈ। ਤੇ ਤੁਸੀਂ ਸੁਣਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਜਿੰਨੇ ਪਿਛਲੇ ਜਨਮਾਂ ਦੇ ਵਿੱਚ ਮੋਤੀ ਦਾਨ ਕੀਤੇ ਹੋਣ ਉਹਨੂੰ ਸੰਗੀਤ ਦੀ ਸਮਝ ਆਉਂਦੀ ਹੈ, ਉਹ ਰਾਗ ਵਿਦਿਆ ਨੂੰ ਜਾਣ ਸਕਦਾ ਹੈ। ਇਸੇ ਤਰੀਕੇ ਦੇ ਨਾਲ ਜੋ ਕਵਿਤਾ ਲਿਖਣੀ ਹੈ ਇਹ ਵੀ ਬੜੀ ਸੂਖਮ ਗੱਲ ਹੈ, ਬੜਾ ਦਿਮਾਗ ਚਾਹੀਦਾ ਇਸ ਦੇ ਵਾਸਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿੰਨੀ ਵੀ ਗੁਰਬਾਣੀ ਲਿਖੀ ਹੈ ਉਹ ਰਾਗਾਂ ਦੇ ਵਿੱਚ ਲਿਖੀ ਹੈ, ਉਹ ਛੰਦਾ ਬੰਦੀ ਦੇ ਵਿੱਚ ਲਿਖੀ ਹੈ, ਕਵਿਤਾ ਦੇ ਵਿੱਚ ਲਿਖੀ ਹੈ। ਉਸੇ ਤਰ੍ਹਾਂ ਦੀ ਗੁਰਬਾਣੀ ਰਚਣ ਦੇ ਵਾਸਤੇ ਹਠੀ ਸਿੰਘ ਨੇ ਮਨ ਬਣਾਇਆ, ਉਹ ਬਹਿ ਜਾਂਦਾ ਕਿ ਮੈਂ ਕੋਈ ਸ਼ਬਦ ਜੋੜ ਲਵਾਂ ਛੰਦਾ ਬੰਦੀ ਦੇ ਵਿੱਚ, ਪਰ ਕਹਿੰਦੇ ਨੇ ਪਦ ਕੋਈ ਬਣਦਾ ਨਹੀਂ, ਕੋਈ ਤੁਕ ਉਹ ਲਿਖ ਨਹੀਂ ਸਕਦਾ। ਲਿਖਤ ਵਿਚਾਰਤ ਸਮੋ ਬਿਤਾਵੈ, ਸਾਰਾ ਸਾਰਾ ਦਿਨ ਵਿਚਾਰ ਵਿਚਾਰ ਕੇ ਲਿਖਣ ਦੇ ਵਾਸਤੇ ਉਹ ਲੱਗਾ ਰਹਿੰਦਾ ਕਿ ਮੈਂ ਵੀ ਸਤਿਗੁਰਾਂ ਵਾਂਗੂ ਕੋਈ ਸ਼ਬਦ ਜੋੜਾਂਗਾ। ਜਬ ਕਰ ਰਹੇ ਉਹ ਸ਼ਬਦ ਨਹੀਂ ਬਣਿਓ, ਤਬ ਸੋ ਲਿਖਿਓ ਗੁਰੂ ਜੋ ਪਨਿਓ। ਬੜਾ ਦਿਨ ਮੱਥਾ ਮਾਰਦਾ ਰਿਹਾ ਪਰ ਕਵਿਤਾ ਕੋਈ ਜੁੜ ਨਾ ਸਕੀ। ਜਦੋਂ ਕਹਿੰਦੇ ਨੇ ਕਿ ਕੋਈ ਵੀ ਸ਼ਬਦ ਉਹ ਨਾ ਬਣਾ ਸਕਿਆ, ਫਿਰ ਉਸਨੇ ਕੀ ਕੀਤਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦਾ ਹੀ ਜਿਹੜਾ ਸ਼ਬਦ ਸੀ ਨਾ, ਉਸ ਨੂੰ ਮਨ ਨੂੰ ਇੱਕ ਇੱਕ ਜਗ੍ਹਾ ਦੇ ਉੱਤੇ ਲਿਖ ਲਿਆ। ਤਿਸ ਮੈਂ ਸ੍ਰੀ ਨਾਨਕ ਕੋ ਨਾਮ, ਸੋ ਨਹੀਂ ਲਿਖਤ ਪਾਇਓ ਤਿਸ ਠਾਮ। ਸਾਰਾ ਦਾ ਸਾਰਾ ਸ਼ਬਦ ਗੁਰਬਾਣੀ ਦਾ ਲਿਖ ਲਿਆ। ਜਿੰਨੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਲਿਖੀ ਹੈ ਗੁਰੂ ਨਾਨਕ ਤੋਂ ਬਗੈਰ, ਗੁਰੂ ਨਾਨਕ ਜੀ ਨੇ ਤੇ ਗੁਰਬਾਣੀ ਦੇ ਵਿੱਚ ਆਪਣਾ ਨਾਮ ਪਾਉਣਾ ਹੀ ਪਾਉਣਾ ਸੀ, ਪਰ ਕਹਿੰਦੇ ਨੇ ਉਸ ਤੋਂ ਬਾਅਦ ਗੁਰੂ ਅੰਗਦ ਨੇ, ਗੁਰੂ ਅਮਰਦਾਸ ਨੇ, ਗੁਰੂ ਰਾਮਦਾਸ ਜੀ ਨੇ, ਗੁਰੂ ਅਰਜਨ ਦੇਵ ਨੇ ਤੇ ਇੱਥੋਂ ਤੱਕ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਜਿੰਨੀ ਵੀ ਗੁਰਬਾਣੀ ਦੀ ਰਚਨਾ ਕੀਤੀ ਹੈ ਕਿਸੇ ਨੇ ਆਪਣਾ ਨਾਂ ਨਹੀਂ ਲਿਖਿਆ, ਉਹਨਾਂ ਨੇ ਆਪਣੀ ਜਗ੍ਹਾ ਦੇ ਉੱਤੇ ਸਤਿਗੁਰੂ ਨਾਨਕ ਦੇਵ ਜੀ ਦਾ ਨਾਂ ਲਿਖਿਆ। ਤੇ ਕਹਿੰਦੇ ਨੇ ਇਸੇ ਤਰ੍ਹਾਂ ਦਾ ਕੋਈ ਸ਼ਬਦ ਹਠੀ ਸਿੰਘ ਨੇ ਲਿਖ ਲਿਆ ਤੇ ਜਿੱਥੇ ਆਉਂਦਾ ਸੀ ਕੋਈ ਨਾਂ ਸਤਿਗੁਰੂ ਨਾਨਕ ਦੇਵ ਜੀ ਦਾ, ਉਸ ਨਾਂ ਨੂੰ ਉਸਨੇ ਨਹੀਂ ਲਿਖਿਆ, ਕੱਢ ਦਿੱਤਾ ਤੇ ਉਸ ਜਗ੍ਹਾ ਦੇ ਉੱਤੇ ਸਤਿਗੁਰੂ ਨਾਨਕ ਦੇਵ ਜੀ ਦੀ ਜਗ੍ਹਾ ਦੇ ਉੱਤੇ ਉਹਨੇ ਆਪਣਾ ਨਾਂ ਹਠੀ ਸਿੰਘ ਲਿਖ ਦਿੱਤਾ। ਕੇਤਕ ਦਿਵਸ ਕਰ ਤੇਮ ਪਾਇਓ, ਇੱਕ ਸਿੱਖ ਨਿਕਟ ਮਾਤ ਕੇ ਕਹਿਓ। ਕਿੰਨੇ ਹੀ ਦਿਨ ਇਸੇ ਤਰ੍ਹਾਂ ਕਰਦਾ ਰਿਹਾ, ਗੁਰਬਾਣੀ ਦਾ ਇੱਕ ਸ਼ਬਦ ਲਿਖ ਲੈਂਦਾ, ਜਿੱਥੇ ਗੁਰੂ ਨਾਨਕ ਦਾ ਨਾਂ ਆਉਂਦਾ ਹੈ ਉੱਥੇ ਆਪਣਾ ਨਾਂ ਲਿਖਦਾ, ਗੁਰੂ ਨਾਨਕ ਜੀ ਦਾ ਨਾਂ ਹੀ ਨਹੀਂ ਲਿਖਦਾ। ਕਿਸੇ ਸਿੱਖ ਨੇ ਜਾ ਕੇ ਮਾਤਾ ਸੁੰਦਰੀ ਜੀ ਨੂੰ ਦੱਸ ਦਿੱਤਾ ਕਿ ਹਠੀ ਸਿੰਘ ਤੁਹਾਡਾ ਪੋਤਰਾ ਇਹ ਕਰਤੂਤ ਕਰ ਰਿਹਾ। ਸ੍ਰੀ ਨਾਨਕ ਕੋ ਨਾਮ ਹਟਾਏ, ਤਿਸ ਥਲ ਆਪਣੋ ਲਿਖੇ ਬਣਾਏ। ਸਿੱਖ ਨੇ ਅਰਜ ਕੀਤੀ ਹੈ ਮਾਤਾ ਸੁੰਦਰੀ ਦੇ ਕੋਲ ਕਿ ਮਾਤਾ ਜੀ, ਸਤਿਗੁਰੂ ਨਾਨਕ ਜੀ ਦੇ ਨਾਮ ਨੂੰ ਉਹ ਹਠੀ ਸਿੰਘ ਹਟਾ ਦਿੰਦਾ ਤੇ ਉਸ ਦੀ ਜਗ੍ਹਾ ਦੇ ਉੱਤੇ ਆਪਣਾ ਨਾਂ ਬਣਾ ਸਵਾਰ ਕੇ ਲਿਖ ਦਿੰਦਾ। ਸਿੱਖਣ ਕੋਈ ਉਪਦੇਸ਼ਤ ਫੇਰ, ਇਸ ਬਿਦ ਪੜੋ ਲਿਖੋ ਬਹੁ ਬੇਰ। ਤੇ ਮਾਤਾ ਜੀ ਇੱਥੇ ਹੀ ਬਸ ਨੇ, ਉਹ ਸ਼ਬਦ ਲਿਖ ਕੇ ਆਪਣਾ ਨਾਂ ਵਿੱਚ ਜੋੜ ਕੇ ਤੇ ਜਿਹੜੀ ਸਿੱਖ ਸੰਗਤ ਹੈ ਉਸ ਨੂੰ ਕਹਿੰਦਾ ਕਿ ਜਿਸ ਤਰ੍ਹਾਂ ਮੈਂ ਲਿਖਿਆ ਇਸੇ ਤਰ੍ਹਾਂ ਇਸ ਦਾ ਪਾਠ ਕਰੋ ਤੇ ਇਸੇ ਤਰ੍ਹਾਂ ਵਾਰ ਵਾਰ ਤੁਸੀਂ ਇਸ ਨੂੰ ਲਿਖ ਕੇ ਪੱਕਾ ਕਰੋ। ਸੁਣਤ ਸੁੰਦਰੀ ਨਿਕਟ ਹਕਾਰਾ, ਤਰ ਜੈ ਰਿਸ ਤੇ ਬਾਕ ਉਚਾਰਾ। ਜਦੋਂ ਮਾਤਾ ਸੁੰਦਰੀ ਜੀ ਨੂੰ ਇਸ ਗੱਲ ਦਾ ਪਤਾ ਲੱਗਾ, ਮਾਤਾ ਜੀ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਤੇ ਉਹਨਾਂ ਨੇ ਫਿਰ ਹਠੀ ਸਿੰਘ ਨੂੰ ਕੋਲ ਬੁਲਾਇਆ ਤੇ ਬਹੁਤ ਜ਼ਿਆਦਾ ਝਿੜਕਿਆ। ਮਾਤਾ ਜੀ ਕਹਿੰਦੇ ਨੇ, ਇਹ ਕਿਆ ਕੀਨ ਕੋ ਮਤ ਤੈ ਤਾਰੀ, ਸ੍ਰੀ ਸਤਿਗੁਰੂ ਮਹਿਮਾ ਨਾ ਵਿਚਾਰੀ। ਕਹਿੰਦੀ ਹੈ, ਹੇ ਮੂਰਖਾ, ਇਹ ਤੂੰ ਕੀ ਕੀਤਾ, ਤੂੰ ਖੋਟੀ ਬੁੱਧੀ ਨੂੰ ਕਿਉਂ ਧਾਰਨ ਕੀਤਾ ਕਿ ਤੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਵਿਚਾਰਿਆ ਨਹੀਂ ਹੈ ਕਿ ਸਤਿਗੁਰਾਂ ਦੀ ਕਿੱਡੀ ਵੱਡੀ ਮਹਿਮਾ ਹੈ। ਜੋਤ ਜਾਗਤੀ ਜ਼ਾਹਰ ਜਿਨਕੀ, ਚੌਹ ਕੁੰਟਨ ਮੈਂ ਮਹਿਮਾ ਤਿਨਕੀ। ਜਾਗਤ ਰੂਪ ਜੋਤ ਜਿਹੜੀ ਹੈ ਜ਼ਾਹਰ ਰੂਪ ਦੇ ਵਿੱਚ ਜੇ ਸਤਿਗੁਰੂ ਨਾਨਕ ਦੇਵ ਜੀ ਦੀ ਜਗ ਰਹੀ ਹੈ ਚਾਰੇ ਹੀ ਕੁੰਟਾਂ ਦੇ ਵਿੱਚ, ਜਿਨ੍ਹਾਂ ਦੀ ਵੱਡੀ ਮਹਿਮਾ ਦਾ ਲੋਕੀ ਗੁਣਗਾਨ ਕਰਦੇ ਨੇ, ਤੂੰ ਉਹ ਸਤਿਗੁਰੂ ਨਾਨਕ ਦੇਵ ਜੀ ਦੇ ਨਾਂ ਨੂੰ ਕੱਢ ਕੇ ਆਪਣਾ ਖੋਟਾ ਨਾਂ ਜੋੜ ਦਿੱਤਾ। ਜੇ ਸਿਮਰੇ ਸਿੱਖ ਤਰ ਤਰ ਪਾਏ, ਪੁਰ ਮੈਂ ਕਾਰਜ ਹੋਏ ਸਹਾਏ। ਮਾਤਾ ਜੀ ਕਹਿੰਦੇ ਨੇ ਕਿ ਜਿਸ ਸਤਿਗੁਰੂ ਨਾਨਕ ਦੇਵ ਜੀ ਦੇ ਨਾਂ ਨੂੰ ਯਾਦ ਕਰ ਕਰਕੇ ਭਾਵਨਾ ਦੇ ਨਾਲ ਸਿੱਖ ਆਪਣੀਆਂ ਮਨੋਕਾਮਨਾ ਪੂਰਨ ਕਰਾਉਂਦੇ ਨੇ, ਤੂੰ ਉਸ ਗੁਰੂ ਨਾਨਕ ਜੀ ਨੂੰ ਭੁਲਾ ਦਿੱਤਾ। ਤਿੰਨ ਕੋ ਨਾਮ ਹਟਾਵਣ ਕਰੈ, ਤਹਾਂ ਮੂੜ ਲਿਖ ਆਪਣੋ ਤਰ੍ਹਾਂ। ਉਸ ਸਤਿਗੁਰੂ ਨਾਨਕ ਦੇਵ ਨਾਂ ਨੂੰ ਤੂੰ ਗੁਰਬਾਣੀ ਦੇ ਵਿੱਚੋਂ ਕੱਢ ਕੱਢ ਕੇ ਵੱਖਰਾ ਕਰ ਦੇਣਾ ਤੇ ਹੇ ਮੂਰਖਾ ਤੂੰ ਉਸ ਜਗ੍ਹਾ ਦੇ ਉੱਤੇ ਆਪਣਾ ਨਾਂ ਧਾਰਨ ਕਰ ਲੈਣਾ, ਆਪਣਾ ਨਾਂ ਲਿਖ ਦੇਣਾ।
ਪਾਠਨਹਾਰ ਜੇ ਹੈ ਸਿੱਖ ਸਿਆਣੇ ਸੋ ਕਿਆ ਨਹੀਂ ਪਰਖ ਕਰ ਜਾਣੇ।
ਮਾਤਾ ਜੀ ਕਹਿੰਦੇ ਨੇ ਹਠੀ ਸਿੰਘ ਜਿਹੜੇ ਸਿਆਣੇ ਪੁਰਸ਼ ਨੇ ਜਿਹੜੇ ਗੁਰਬਾਣੀ ਦਾ ਨਿਤ ਹੀ ਪਾਠ ਕਰਦੇ ਨੇ ਕੀ ਤੂੰ ਉਹ ਮੂਰਖ ਸਮਝਦਾ? ਉਹ ਪਰਖ ਨਹੀਂ ਕਰ ਸਕਦੇ ਕਿ ਗੁਰੂ ਨਾਨਕ ਨੇ ਸ਼ਬਦ ਲਿਖਿਆ ਜਾਂ ਤੂੰ ਲਿਖਿਆ? ਸਿਰਫ ਨਾਂ ਲਿਖਣ ਦੇ ਨਾਲ ਕੀ ਹੋ ਜਾਵੇਗਾ?
ਨਿੰਦਾ ਤੇਰੀ ਕਰੇ ਕੁਕਰਮੀ ਚਾਹਤ ਚਤਰ ਬਣਿਓ ਬੇਸ਼ਰਮੀ।
ਕਹਿੰਦੀ ਹੈ ਹੇ ਬੇਸ਼ਰਮਾ ਤੂੰ ਤੇ ਚਾਤਰ ਬੁੱਧੀਵਾਨ ਬਣਨ ਦਾ ਯਤਨ ਕਰਦਾ ਪਰ ਲੋਕ ਤੇਰੀ ਨਿੰਦਿਆ ਕਰਦੇ ਨੇ। ਹੇ ਕੁਕਰਮੀਆ ਤੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਂ ਨੂੰ ਗੁਰਬਾਣੀ ਦੇ ਵਿੱਚੋਂ ਕੱਢ ਕੇ ਆਪਣਾ ਨਾਂ ਜੋੜ ਦੇਣਾ। ਤੁਸੀਂ ਸਾਰਿਆਂ ਨੇ ਇਤਿਹਾਸ ਨੂੰ ਸੁਣਿਆ ਕਿ ਰਾਮ ਰਾਏ ਜੀ ਨੇ ਤੁਕ ਬਦਲਾ ਦਿੱਤੀ ਸੀ ਗੁਰਬਾਣੀ ਦੀ, ਮਿੱਟੀ ਮੁਸਲਮਾਨ ਦੀ ਜਗ੍ਹਾ ਮਿੱਟੀ ਬੇਈਮਾਨ ਦੀ ਕਹਿ ਦਿੱਤੀ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਗੱਦੀ ਤੋਂ ਖਾਰਜ ਕਰ ਦਿੱਤਾ। ਉਸ ਨੂੰ ਹੁਕਮ ਮਿਲਿਆ ਕਿ ਮੇਰੇ ਮੱਥੇ ਨਾ ਲੱਗੇ, ਏਡਾ ਵੱਡਾ ਗੁਨਾਹ ਕੀਤਾ ਉਸਨੇ ਤੇ ਕਹਿੰਦੇ ਨੇ ਇਹ ਤੇ ਉਦੋਂ ਵੀ ਵੱਡਾ ਗੁਨਾਹ ਹੋ ਗਿਆ। ਇਹ ਤੇ ਉਹਨਾਂ ਦੀ ਤੁਕ ਨੂੰ ਬਦਾਉਣ ਦੀ ਜਗ੍ਹਾ ਦੇ ਉੱਤੇ ਆਪਣਾ ਨਾਂ ਹੀ ਲਿਖ ਦਿੰਦਾ, ਦਾਅਵਾ ਹੀ ਕਰ ਲੈਂਦਾ ਕਿ ਜਿੰਨਾ ਵੀ ਸ਼ਬਦ ਲਿਖਿਆ ਇਹ ਮੈਂ ਲਿਖਿਆ। ਇਸ ਤਰੀਕੇ ਦੇ ਨਾਲ ਮਾਤਾ ਜੀ ਨੇ ਬਹੁਤ ਜ਼ਿਆਦਾ ਉਸ ਨੂੰ ਝਿੜਕਿਆ।
ਸੁਣ ਪਿਖ ਸੀਸ ਨਿਵਾਵੈ ਜਿਨ ਕੋ ਸਭ ਮਤ ਲਖੈ ਮਹਾਤਮ ਤਿਨ ਕੋ।
ਜਿਸ ਗੁਰਬਾਣੀ ਨੂੰ ਮਾਨੋ ਕੇ ਸਾਰੇ ਹੀ ਸੀਸ ਚੁਕਾਉਂਦੇ ਨੇ, ਚੰਗੀ ਸ਼ੁਭ ਬੁੱਧੀਵਾਨ ਜਿਹੜੇ ਨੇ ਉਹੀ ਗੁਰਬਾਣੀ ਦੇ ਮਹਾਤਮ ਨੂੰ ਜਾਣਦੇ ਨੇ। ਮਾਤਾ ਜੀ ਕਹਿੰਦੇ ਨੇ ਹਠੀ ਸਿੰਘ ਤੇਰੇ ਵਰਗਾ ਮੂਰਖ ਨਾ ਤੇ ਸਤਿਗੁਰਾਂ ਦੀ ਤੇ ਨਾ ਹੀ ਗੁਰਬਾਣੀ ਦੀ ਮਹਿਮਾ ਨੂੰ ਜਾਣ ਸਕਦਾ, ਤੇਰੇ ਵਰਗਾ ਮੂਰਖ ਇਹਨਾਂ ਗੱਲਾਂ ਨੂੰ ਨਹੀਂ ਜਾਣ ਸਕਦਾ।
ਪਾਲਿਓ ਨੀਠ ਨੀਠ ਲੱਖ ਈਠ ਵੱਡੋ ਹੋਇਓ ਨਿਕਸਿਓ ਅਸ ਟੀਠ।
ਮਾਤਾ ਜੀ ਕਹਿੰਦੇ ਨੇ ਮੈਂ ਮਸਾਂ ਮਸਾਂ ਤੈਨੂੰ ਏਡਾ ਵੱਡਾ ਕੀਤਾ, ਪਾਲਿਆ ਪੋਸਿਆ, ਪਰ ਕਹਿੰਦੇ ਨੇ ਵੱਡਾ ਹੋ ਕੇ ਤੂੰ ਬੜਾ ਹੀ ਢੀਠ ਨਿਕਲਿਆ।
ਏਤੇ ਆਦਿਕ ਦੁਰਵਾਕ ਕਨੇਰੇ ਕਹਿ ਕਰ ਤਰਜਨ ਕੇਨ ਬਡੇਰੇ।
ਇਸ ਤਰੀਕੇ ਦੇ ਨਾਲ ਬਹੁਤੇ ਸਾਰੇ ਦੁਰਵਾਕ ਕਹਿ ਕੇ ਉਸ ਵੇਲੇ ਮਾਤਾ ਸੁੰਦਰੀ ਜੀ ਨੇ ਉਹ ਸਠੀ ਸਿੰਘ ਨੂੰ ਤਰਜਿਆ, ਉਹ ਸਠੀ ਸਿੰਘ ਨੂੰ ਝਿੜਕਿਆ।
ਸੁਣਤ ਹਠੀ ਸਿੰਘ ਕਰਤ ਬਤਾਵਨ ਮੈਂ ਤੋ ਕੀਨੇ ਨਏ ਬਣਾਵਣ।
ਪਰ ਦੇਖ ਲੋ ਹਠੀ ਸਿੰਘ ਦੀ ਕਰਤੂਤ, ਜਦੋਂ ਮਾਤਾ ਜੀ ਨੇ ਝਿੜਕਿਆ ਕਿ ਤੂੰ ਆਪਣਾ ਨਾਂ ਕਿਉਂ ਲਿਖਦਾ ਸਤਿਗੁਰਾਂ ਦੀ ਜਗ੍ਹਾ ਦੇ ਉੱਤੇ, ਤੇ ਕਹਿਣ ਲੱਗਾ ਮਾਤਾ ਜੀ ਨਹੀਂ ਮੈਂ ਤੋ ਕੀਨੇ ਨਏ ਬਣਾਵਣ। ਕਹਿੰਦਾ ਇਹ ਸਤਿਗੁਰਾਂ ਦੇ ਲਿਖੇ ਹੋਏ ਸ਼ਬਦ ਨਹੀਂ ਹਨ, ਇਹ ਤੇ ਮੈਂ ਨਵੇਂ ਲਿਖੇ ਨੇ।
ਸੁਣੋ ਮਾਤਾ ਜੀ ਤੁਮਰੇ ਪਾਸ ਕਰਿਓ ਕਿਸੇ ਨੇ ਕੂਰ ਪ੍ਰਕਾਸ਼।
ਸੁਣੋ ਮਾਤਾ ਜੀ ਤੁਹਾਡੇ ਕੋਲ ਕਿਸੇ ਨੇ ਝੂਠ ਆ ਕੇ ਆਖਿਆ ਕਿ ਮੈਂ ਗੁਰਬਾਣੀ ਦੇ ਵਿੱਚ ਆਪਣਾ ਨਾਂ ਜੋੜਿਆ। ਕਹਿਣ ਲੱਗਾ ਮਾਤਾ ਜੀ ਕਿਸੇ ਨੇ ਝੂਠ ਗੱਲ ਤੁਹਾਨੂੰ ਆਖੀ ਹੈ, ਮੈਂ ਤੇ ਆਪ ਲਿਖੇ ਨੇ ਤੇ ਆਪਣੀ ਲਿਖੀ ਹੋਈ ਲਿਖਤ ਦੇ ਵਿੱਚ ਨਾਂ ਲਿਖਣਾ ਕੋਈ ਪਾਪ ਨਹੀਂ ਹੈ।
ਇਮ ਕਹਿ ਟਿਗ ਤੇ ਉੱਠ ਕਰ ਗਇਓ ਮਾਤ ਬਿਦਾ ਲਖ ਗਰਬਤ ਪਯੋ।
ਇਨਾ ਕਹਿ ਕੇ ਉਥੋਂ ਛੇਤੀ ਦੇ ਨਾਲ ਹੀ ਉੱਠ ਕੇ ਚਲਾ ਗਿਆ। ਮਾਨੋ ਕੇ ਮਾਤਾ ਜੀ ਨੂੰ ਬਿਰਧ ਤੇ ਕਮਜ਼ੋਰ ਜਾਣ ਕੇ ਉਹ ਕੁਝ ਨਹੀਂ ਸਮਝਦਾ, ਮਾਤਾ ਜੀ ਨੂੰ ਟਿੱਚ ਨਹੀਂ ਸਮਝਦਾ ਤੇ ਹੰਕਾਰਿਆ ਹੋਇਆ।
ਵਰਜਿਓ ਕਛੂ ਨਾ ਮਨ ਮੇ ਆਨਾ ਤਿਮ ਹੀ ਬਹੁਰ ਕਰਨ ਕੋ ਠਾਨਾ।
ਭਾਵੇਂ ਕੇ ਮਾਤਾ ਜੀ ਨੇ ਵਰਜਿਆ ਕਿ ਅੱਗੇ ਤੋਂ ਇਸ ਤਰ੍ਹਾਂ ਦਾ ਕੰਮ ਨਾ ਕਰੇ, ਪਰ ਕਹਿੰਦੇ ਨੇ ਉਹ ਨਹੀਂ ਮੰਨਿਆ, ਉਹ ਉਸੇ ਤਰ੍ਹਾਂ ਹੀ ਕਰਦਾ ਰਿਹਾ ਜਿਸ ਤਰ੍ਹਾਂ ਪਹਿਲਾਂ ਕਰਦਾ ਸੀ।
ਆਪਣ ਨਾਮ ਗੁਰ ਸ਼ਬਦ ਮਝਾਰਾ ਲਿਖੇ ਸੁਣਾਵੇ ਅਨੇਕ ਪ੍ਰਕਾਰਾ।
ਹਠੀ ਸਿੰਘ ਆਪਣਾ ਹੀ ਨਾਂ ਗੁਰੂ ਦੇ ਸ਼ਬਦ ਦੇ ਵਿੱਚ ਜੋੜ ਦਿੰਦਾ, ਲਿਖਦਾ ਤੇ ਦੂਜਿਆਂ ਨੂੰ ਸੁਣਾਉਂਦਾ ਇਸੇ ਤਰੀਕੇ ਦੇ ਨਾਲ।
ਸੁਣ ਸੁਣ ਮਾਤ ਖਿਜੇ ਬਹੁ ਵਾਰੀ ਬਰਜਤ ਤਰਜਤ ਦੇ ਕਰ ਗਾਰੀ।
ਸੁਣ ਸੁਣ ਕੇ ਮਾਤਾ ਸੁੰਦਰੀ ਜੀ ਉਹਦੀਆਂ ਕਰਤੂਤਾਂ ਨੂੰ ਬਹੁਤ ਜ਼ਿਆਦਾ ਖਿੱਚਦੇ ਨੇ, ਬੜੀ ਵਾਰ ਉਸ ਨੂੰ ਵਰਜਦੇ ਨੇ, ਰੋਕਦੇ ਨੇ, ਗਾਲਾਂ ਕੱਢਦੇ ਨੇ, ਪਰ ਕਹਿੰਦੇ ਨੇ ਉਹ ਨਹੀਂ ਮੁੜਦਾ।
ਤੁਮ ਪਿਤ ਕਰਨ ਕੁਕਰਮਣ ਜੈਸੇ ਜਾਣਿਓ ਨਿਸ਼ਚੈ ਤੂੰ ਹੈ ਵੈਸੇ।
ਉਸ ਵੇਲੇ ਮਾਤਾ ਸੁੰਦਰੀ ਜੀ ਨੇ ਆਖਿਆ ਕਿ ਤੇਰਾ ਪਿਤਾ ਅਜੀਤ ਸਿੰਘ ਜਿਸ ਤਰ੍ਹਾਂ ਦਾ ਕੁਕਰਮੀ ਸੀ, ਮੈਨੂੰ ਲੱਗਦਾ ਕਿ ਤੂੰ ਵੀ ਉਸੇ ਵਰਗਾ ਹੀ ਕੁਕਰਮੀ। ਕਿਉਂ ਨਾ ਵਿਚਾਰਤ ਕਿਆ ਗਤ ਹੋਈ, ਨਿਤ ਪ੍ਰਤੀ ਮੋਹ ਦੁਖਾਵਤ ਸੋਈ। ਕਹਿੰਦੀ ਹੈ ਹਠੀ ਸਿੰਘ, ਤੂੰ ਕਿਉਂ ਨੀ ਯਾਦ ਕਰਦਾ ਆਪਣੇ ਪਿਓ ਦੀਆਂ ਗੱਲਾਂ ਨੂੰ ਕਿ ਉਸ ਦੀ ਕੀ ਹਾਲਤ ਹੋਈ ਸੀ, ਜਿਹੜਾ ਮੈਨੂੰ ਹਮੇਸ਼ਾ ਹੀ ਦੁੱਖ ਦਿੰਦਾ ਸੀ ਉਹਨੂੰ ਵੀ ਦੁੱਖ ਹੋਇਆ, ਤੂੰ ਇਸ ਤਰ੍ਹਾਂ ਦੇ ਕੰਮ ਕਰਨੋਂ ਹਟ ਜਾ। ਹਠੀ ਸਿੰਘ ਹੱਠ ਤਾਰੇ ਬੜੇਰਾ, ਨਹੀਂ ਟਰੇ ਉਹ ਸਮਝਾਏ ਕਨੇਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਠੀ ਸਿੰਘ ਨੇ ਬਹੁਤਾ ਹੀ ਜ਼ਿਆਦਾ ਹੱਠ ਧਾਰਨ ਕੀਤਾ ਹੋਇਆ, ਕਿਸੇ ਵੀ ਤਰੀਕੇ ਦੇ ਨਾਲ ਉਹ ਸਮਝਾਇਆ ਨਹੀਂ ਟਲਦਾ। ਨਿਕਟ ਮਾਤ ਕੇ ਕਬ ਕਬ ਆਵੇ, ਮਨ ਭਾਵਤ ਕਰਤੂਤ ਕਮਾਵੇ। ਕਦੇ ਕਦੇ ਮਾਤਾ ਸੁੰਦਰੀ ਦੇ ਕੋਲ ਆਉਂਦਾ ਤੇ ਜਿਸ ਤਰ੍ਹਾਂ ਉਹਦਾ ਜੀ ਕਰਦਾ ਉਸੇ ਤਰ੍ਹਾਂ ਦੀਆਂ ਕਰਤੂਤਾਂ ਕਰਦਾ, ਕਿਸੇ ਵੀ ਸਿੱਖਿਆ ਨੂੰ ਮਨ ਦੇ ਵਿੱਚ ਉਹ ਧਾਰਨ ਨਹੀਂ ਕਰਦਾ। ਮਾਤ ਸੁੰਦਰੀ ਦੁਖਤ ਬਿਸਾਲੀ, ਜਾਣ ਲੀਨ ਮਨ ਖੋਟ ਕੁਚਾਲੀ। ਹੁਣ ਮਾਤਾ ਸੁੰਦਰੀ ਜੀ ਬਹੁਤ ਜ਼ਿਆਦਾ ਦੁਖੀ ਹੋ ਰਹੇ ਨੇ, ਮਾਨੋ ਕਿ ਉਹਨਾਂ ਨੇ ਇਸ ਦੇ ਖੋਟ ਨੂੰ ਚੰਗੀ ਤਰ੍ਹਾਂ ਜਾਣ ਲਿਆ। ਸਹਿ ਨਾ ਸਕੇ ਕਰਤੂਤ ਕੁੜਾਲੀ, ਰਿਸੈ ਚਲੇ ਨਹੀਂ ਤਿਸ ਬਸ ਨਾਲੀ। ਮਾਨੋ ਕਿ ਉਸ ਦੀਆਂ ਕੀਤੀਆਂ ਹੋਈਆਂ ਮਾੜੀਆਂ ਕਰਤੂਤਾਂ ਨੂੰ ਮਾਤਾ ਜੀ ਸਹਿਣ ਤੇ ਨਹੀਂ ਕਰਦੇ, ਗੁੱਸੇ ਹੁੰਦੇ ਨੇ, ਪਰ ਕਹਿੰਦੇ ਨੇ ਚਲੇ ਨਾ ਤਿਸ ਬਸ ਨਾਲੀ। ਪਰ ਹਠੀ ਸਿੰਘ ਦੇ ਅੱਗੇ ਉਹਨਾਂ ਦਾ ਕੋਈ ਜ਼ੋਰ ਚੱਲਦਾ ਨਹੀਂ। ਸਾਮੇ ਅਜੀਤ ਸਿੰਘ ਤੇ ਮਾਨਾ, ਕਰਿਓ ਸਨੇਹ ਹਿਰਦੈ ਤੇ ਹਾਨਾ। ਉਸ ਵੇਲੇ ਮਾਤਾ ਸੁੰਦਰੀ ਜੀ ਨੇ ਅਜੀਤ ਸਿੰਘ ਵਰਗਾ ਹੀ ਹਠੀ ਸਿੰਘ ਨੂੰ ਮੰਨ ਲਿਆ, ਤੇ ਜਿਸ ਤਰ੍ਹਾਂ ਅਜੀਤ ਸਿੰਘ ਦਾ ਸਾਥ ਉਹਨਾਂ ਨੇ ਛੱਡ ਦਿੱਤਾ ਸੀ, ਇਸੇ ਤਰ੍ਹਾਂ ਇਸ ਦੇ ਨਾਲੋਂ ਵੀ ਮੋਹ ਦਾ ਨਾਤਾ ਤੋੜ ਲਿਆ। ਕੋਪ ਕਰੇ ਸੋ ਮਾਨੇ ਨਾਹੀ, ਚਾਹੇ ਜਾਓ ਦਿੱਲੀ ਪਰਮਾਹੀ। ਬੜਾ ਕੋਪ ਕਰਦੇ ਨੇ, ਬੜਾ ਗੁੱਸੇ ਹੁੰਦੇ ਨੇ, ਪਰ ਇੱਕ ਵੀ ਗੱਲ ਨੂੰ ਉਹ ਮੰਨਦਾ ਨਹੀਂ ਹਠੀ ਸਿੰਘ। ਇਸ ਕਰਕੇ ਮਾਤਾ ਜੀ ਨੇ ਹੁਣ ਵਿਚਾਰ ਬਣਾ ਲਿਆ ਕਿ ਪਹਿਲਾਂ ਮੈਂ ਦਿੱਲੀ ਨੂੰ ਛੱਡ ਕੇ ਅਜੀਤ ਸਿੰਘ ਦੇ ਦੁੱਖ ਤੋਂ ਇੱਥੇ ਆਈ ਹਾਂ, ਤੇ ਇੱਥੇ ਹਠੀ ਸਿੰਘ ਨੇ ਦੁੱਖ ਦਿੱਤਾ। ਹੁਣ ਮਾਤਾ ਜੀ ਕਹਿੰਦੇ ਨੇ ਕਿ ਚਲੋ ਦਿੱਲੀ ਦੇ ਵਿੱਚ ਚਲੀ ਜਾਂਦੀ ਹੈ, ਕਮ ਸੇ ਕਮ ਅਜੀਤ ਸਿੰਘ ਹੁਣ ਉੱਥੇ ਨਹੀਂ ਹੈ ਤੇ ਇਹ ਵੀ ਉੱਥੇ ਨਹੀਂ ਹੋਵੇਗਾ।
ਕੇਤਕ ਦਿਵਸ ਵਿਚਾਰਨ ਕਰੀ, ਤਿਆਰ ਹੋਈ ਸਯੰਦਨ ਪਰ ਚਰੀ।
ਕਵੀ ਜੀ ਲਿਖਦੇ ਨੇ ਕਈ ਦਿਨਾਂ ਦੀ ਵਿਚਾਰ ਤੋਂ ਬਾਅਦ ਮਾਤਾ ਜੀ ਨੇ ਪੱਕਾ ਨਿਸ਼ਚਾ ਬਣਾਇਆ ਕਿ ਹੁਣ ਮੈਂ ਇਸ ਜਗ੍ਹਾ ਦੇ ਉੱਤੇ ਨਹੀਂ ਰਹਿਣਾ। ਤਿਆਰ ਹੋ ਕੇ ਸਯੰਦਨ ਦੇ ਵਿੱਚ ਰੱਥ ਦੇ ਵਿੱਚ ਮਾਤਾ ਜੀ ਚੜ ਗਏ ਨੇ ਦਿੱਲੀ ਜਾਣ ਦੇ ਵਾਸਤੇ।
ਹਾਥ ਜੋਰ ਪੁਣ ਰਹਿਓ ਹਟਾਏ, ਮਾਤ ਨਾ ਹਟੀ ਕਨੀ ਰਿਸ ਪਾਏ।
ਜਦੋਂ ਮਾਤਾ ਜੀ ਦਿੱਲੀ ਦੇ ਵਾਸਤੇ ਤਿਆਰ ਹੋਏ, ਹਠੀ ਸਿੰਘ ਬਹੁਤ ਜ਼ਿਆਦਾ ਮਾਤਾ ਜੀ ਨੂੰ ਰੋਕਣ ਦਾ ਯਤਨ ਕਰਦਾ, ਪਰ ਮਾਤਾ ਜੀ ਉਸ ਦੀ ਗੱਲ ਨੂੰ ਨਹੀਂ ਮੰਨਦੇ। ਮਾਤਾ ਨਾ ਹਟੀ ਕਨੀ ਰਿਸ ਪਾਏ, ਮਾਤਾ ਜੀ ਨੂੰ ਹਠੀ ਸਿੰਘ ਦੇ ਉੱਤੇ ਬਹੁਤਾ ਜ਼ਿਆਦਾ ਗੁੱਸਾ ਹੈ, ਇਸ ਕਰਕੇ ਹਠੀ ਸਿੰਘ ਦੇ ਰੋਕਣ ਦੇ ਉੱਤੇ ਵੀ ਮਾਤਾ ਜੀ ਨਾ ਰੁਕੇ ਦਿੱਲੀ ਚਲੇ ਗਏ।
ਚਲ ਕਰ ਪੰਥ ਉਲੰਘਤ ਸਾਰੇ, ਸੰਗਤ ਆਈ ਸੁਣਤ ਅਗਾਰੇ।
ਰਸਤੇ ਨੂੰ ਤੈਅ ਕਰਕੇ ਮਾਤਾ ਸੁੰਦਰੀ ਜੀ ਦਿੱਲੀ ਪਹੁੰਚ ਗਏ ਨੇ, ਤੇ ਸੰਗਤ ਸਾਰੀ ਮਾਤਾ ਜੀ ਦੇ ਆਉਣੇ ਨੂੰ ਸੁਣ ਕੇ ਉਹਨਾਂ ਦੇ ਦਰਸ਼ਨਾਂ ਦੇ ਵਾਸਤੇ ਪਹੁੰਚੀ।
ਬਹੁ ਸਨਮਾਨ ਸਹਿਤ ਲੈ ਗਏ, ਧਰੈ ਅਕੋਰਨ ਬੰਧਨ ਕਹਿ।
ਬੜੇ ਹੀ ਸਨਮਾਨ ਤੇ ਸਤਿਕਾਰ ਦੇ ਨਾਲ ਦਿੱਲੀ ਦੇ ਵਿੱਚ ਦਿੱਲੀ ਦੀ ਸੰਗਤ ਮਾਤਾ ਜੀ ਨੂੰ ਲੈ ਕੇ ਪਹੁੰਚ ਗਈ ਹੈ। ਹਰ ਇੱਕ ਨੇ ਮਾਤਾ ਜੀ ਦੇ ਚਰਨਾਂ ਦੇ ਵਿੱਚ ਭੇਟਾ ਰੱਖੀਆਂ ਤੇ ਮੱਥੇ ਟੇਕੇ।
ਆਪਣੇ ਘਰ ਮੇ ਪਰਵੇਸ਼ੀ ਜਾਏ, ਦਰਸ਼ਨ ਕਰੇ ਸਿੱਖ ਸਮੁਦਾਏ।
ਜਿਹੜਾ ਕਿ ਮਾਤਾ ਜੀ ਦੇ ਵਾਸਤੇ ਪਹਿਲਾਂ ਹੀ ਘਰ ਬਣਾਇਆ ਹੋਇਆ ਸੀ, ਜਿਹਨੂੰ ਛੱਡ ਕੇ ਮਾਤਾ ਜੀ ਆਏ ਸਨ, ਉਸੇ ਹੀ ਘਰ ਦੇ ਵਿੱਚ ਜਾ ਕੇ ਮਾਤਾ ਜੀ ਨੇ ਡੇਰਾ ਲਾ ਲਿਆ, ਦਰਸ਼ਨ ਕਰਦੀ ਹੈ ਬਹੁਤ ਸਾਰੀ ਸਿੱਖ ਸੰਗਤ ਆਣ ਆਣ ਕੇ।
ਆਯੁਧ ਖਸ਼ਟ ਗੁਰੂ ਕੇ ਜੋ, ਆਨੇ ਸੰਗ ਪੂਜ ਤਿੰਨ ਹੋ।
ਹੁਣ ਮਾਤਾ ਸੁੰਦਰੀ ਜੀ ਜਿੱਥੇ ਵੀ ਜਾਂਦੇ ਨੇ, ਸਤਿਗੁਰੂ ਗੋਬਿੰਦ ਸਿੰਘ ਜੀ ਦੇ ਬਖਸ਼ੇ ਹੋਏ ਛੇਵੇਂ ਸਤਿਗੁਰੂ ਦੇ ਉਹ ਜਿਹੜੇ 6 ਸ਼ਸਤਰ ਨੇ ਉਹਨਾਂ ਦਾ ਸਾਥ ਨਹੀਂ ਛੱਡਦੇ। ਜੇਕਰ ਦਿੱਲੀ ਦੇ ਵਿੱਚ ਸਨ ਤੇ ਦੂਸਰਾ ਘਰ ਬਣਾਇਆ ਤੇ ਉਹਨਾਂ ਸ਼ਸਤਰਾਂ ਨੂੰ ਆਪਣੇ ਦੂਸਰੇ ਘਰ ਦੇ ਵਿੱਚ ਲੈ ਗਏ। ਜੇਕਰ ਦਿੱਲੀ ਨੂੰ ਛੱਡ ਕੇ ਮਥੁਰਾ ਗਏ ਨੇ ਤੇ ਉਹਨਾਂ ਸ਼ਸਤਰਾਂ ਨੂੰ ਮਥੁਰਾ ਲੈ ਗਏ। ਜੇਕਰ ਹੁਣ ਮਥੁਰਾ ਨੂੰ ਛੱਡ ਕੇ ਵਾਪਸ ਦਿੱਲੀ ਆਏ ਨੇ ਤੇ ਉਹਨਾਂ ਸ਼ਸਤਰਾਂ ਨੂੰ ਮਾਤਾ ਜੀ ਹੁਣ ਇੱਥੇ ਲੈ ਆਏ ਨੇ ਔਰ ਰੋਜ਼ ਹੀ ਉਹਨਾਂ ਦੀ ਪੂਜਾ ਕਰਦੇ ਨੇ। ਰਾਜਾ ਰਾਮ ਸ਼ਾਹ ਵਜ਼ੀਰ ਸੁਣ ਕਰ ਆਏ ਸੁੰਦਰੀ ਤੀਰ। ਕਵੀ ਜੀ ਲਿਖਦੇ ਨੇ ਕਿ ਬਾਦਸ਼ਾਹ ਦਾ ਇੱਕ ਵਜ਼ੀਰ ਸੀ ਜਿਹਦਾ ਨਾਂ ਸੀ ਰਾਜਾ ਰਾਮ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉਹ ਬੜਾ ਸ਼ਰਧਾਲੂ ਸੀ। ਮਾਤਾ ਜੀ ਦੇ ਦਿੱਲੀ ਆਉਣ ਦੀ ਖਬਰ ਨੂੰ ਸੁਣ ਕੇ ਉਹ ਮਾਤਾ ਜੀ ਦੇ ਦਰਸ਼ਨਾਂ ਦੇ ਵਾਸਤੇ ਪਹੁੰਚਿਆ। ਦਾਇਓ ਦਰ ਬੰਧਨ ਬਹੁ ਕੀਨ ਮਾਤ ਖੁਸ਼ੀ ਕਰ ਆਸ਼ਿਕ ਦੀਨ। ਰਾਜਾ ਰਾਮ ਨੇ ਆਣ ਕੇ ਮਾਤਾ ਜੀ ਦੇ ਚਰਨਾਂ ਦੇ ਵਿੱਚ ਪੈਸੇ ਭੇਟਾ ਰੱਖੇ ਨੇ, ਵੰਦਨਾ ਕੀਤੀ ਹੈ ਤੇ ਮਾਤਾ ਜੀ ਨੇ ਉਸ ਦੇ ਉੱਤੇ ਬਹੁਤੀ ਖੁਸ਼ੀ ਕੀਤੀ, ਉਹਨੂੰ ਆਸ਼ੀਰਵਾਦ ਦਿੱਤਾ। ਪੂਰਬ ਕੇ ਪ੍ਰਸੰਗ ਪੁਨ ਕਹੇ ਕਹਾ ਅਜੀਤ ਸਿੰਘ ਮ੍ਰਿਤੂ ਲਹੇ। ਪੂਰਬਲੇ ਜਿਹੜੇ ਬੀਤ ਚੁੱਕੇ ਸਮੇਂ ਦੇ ਪ੍ਰਸੰਗ ਨੇ, ਗੱਲਾਂ ਨੇ, ਉਹ ਚੱਲਣੀਆਂ ਸ਼ੁਰੂ ਹੋਈਆਂ ਕਿ ਜਿਸ ਤਰੀਕੇ ਦੇ ਨਾਲ ਅਜੀਤ ਸਿੰਘ ਦੀ ਮੌਤ ਹੋਈ ਸੀ। ਹੋਣ ਹਾਰ ਸੋ ਮਿਟਤ ਨਾ ਕਵੇ ਬੁੱਧ ਬਲ ਤੇ ਪ੍ਰਯਾਸ ਕਰ ਸਬੈ। ਮਾਤਾ ਜੀ ਕਹਿੰਦੇ ਨੇ ਕਿ ਹੋਣ ਹਾਰ ਜਿਹੜੀ ਗੱਲ ਹੈ ਉਹ ਮਿਟਦੀ ਨਹੀਂ ਹੈ ਕਿਸੇ ਵੀ ਤਰੀਕੇ ਦੇ ਨਾਲ, ਨਾ ਹੋਣੀ ਬੁੱਧੀ ਦੇ ਨਾਲ, ਨਾ ਹੋਣੀ ਬਲ ਦੇ ਨਾਲ, ਨਾ ਹੋਣੀ ਤਾਕਤ ਦੇ ਨਾਲ ਤੇ ਨਾ ਹੀ ਪ੍ਰਯਾਸ ਦੇ ਨਾਲ ਕਦੇ ਟਲ ਨਹੀਂ ਸਕਦੀ। ਹੁਣ ਮਾਤਾ ਨੇ ਭਣਿਓ ਬਿਰਤੰਤ ਮੁਝ ਕੋ ਸੰਕਟ ਰਹੇ ਅਨੰਤ। ਉਸ ਵੇਲੇ ਮਾਤਾ ਸੁੰਦਰੀ ਜੀ ਨੇ ਆਪਣੇ ਦੁੱਖਾਂ ਭਰੀ ਜਿਹੜੀ ਕਹਾਣੀ ਹੈ ਉਹ ਰਾਜਾ ਰਾਮ ਵਜ਼ੀਰ ਨੂੰ ਸੁਣਾਈ ਹੈ। ਕਹਿੰਦੀ ਹੈ ਕਿ ਜਦੋਂ ਮੈਂ ਦਿੱਲੀ ਦੇ ਵਿੱਚ ਰਹਿੰਦੀ ਸਾਂ ਉਸ ਵੇਲੇ ਅਜੀਤ ਸਿੰਘ ਨੇ ਮੈਨੂੰ ਦੁਖੀ ਕਰਕੇ ਰੱਖਿਆ ਤੇ ਕਹਿਣ ਲੱਗੀ ਜੇ ਮੈਂ ਦਿੱਲੀ ਨੂੰ ਛੱਡ ਕੇ ਮਥੁਰਾ ਚੱਲ ਗਈ ਤੇ ਉੱਥੇ ਹਠੀ ਸਿੰਘ ਨੇ ਮੈਨੂੰ ਬੜਾ ਦੁਖੀ ਕੀਤਾ। ਮਾਨੋ ਕਿ ਦੁੱਖ ਤੇ ਮੇਰਾ ਪਿੱਛਾ ਹੀ ਛੱਡਦੇ ਨਹੀਂ ਹਨ। ਇਸ ਤਰ੍ਹਾਂ ਦੀਆਂ ਗੱਲਾਂ ਮਾਤਾ ਜੀ ਉਸ ਵਜ਼ੀਰ ਰਾਜਾ ਰਾਮ ਦੇ ਨਾਲ ਕਰ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਇੱਥੇ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਜੀ ਜਿਸ ਤਰ੍ਹਾਂ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਸੋ ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਹੈ ਪਰੋਇ ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ